ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ ਮਲਾਰ ਪਰਦਾਰਾ ਪਰ ਧਨ ਪਰ ਲੋਭ ਹਉਮੈ ਬਿਖੈ ਬਿਕਾਰ ਦੁਸ਼ਟ ਭਾਉ ਤਜ ਨਿੰਦ ਪਰਾਈ ਕਾਮ ਕ੍ਰੋਧ ਚੰਡਾਰ ਮਹਿਲ ਮਹਿ ਬੈਠੇ ਅਗਮ ਅਪਾਰ ਇਤਰ ਅੰਮ੍ਰਿਤ ਸੋਈ ਜਨ ਪਾਵੈ ਜਿਸ ਗੁਰ ਕਾ ਸ਼ਬਦ ਰਤਨ ਆਚਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਦਿ ਗੁਰੂ ਗੁਰੂਆਂ ਦੇ ਗੁਰੂ ਦਸ ਪਾਤਸ਼ਾਹਾਂ ਦੇ ਸਰੂਪ ਅਕਾਲ ਪੁਰਖ ਦੇ ਪ੍ਰਤੱਖ ਰੂਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਕਿਰਪਾ ਕਰਕੇ ਚੱਲ ਰਹੀ ਲੜੀਵਾਰ ਕਥਾ ਵਿਚਾਰ ਜੋ ਅੰਗ 1255 ਉੱਪਰ ਹੈ ਮਲਾਰ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਵਿਚਾਰ ਚੱਲ ਰਹੀ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰਦੇਵ ਮਹਾਰਾਜ ਨੇ ਖਾਲਸੇ ਪੰਥ ਨੂੰ ਦਮਦਮਾ ਸਾਹਿਬ ਦੀ ਧਰਤੀ ਤੇ ਅਗੰਮੀ ਅਰਥਾਂ ਦੀ ਦਾਤ ਬਖਸ਼ਿਸ਼ ਕੀਤੀ ਸੀ, ਸੋ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਹੈ ਆਪ ਕਿਰਪਾ ਕਰਕੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ, ਕਿਰਪਾ ਕਰੋ। ਪਹਿਲੇ ਪਾਤਸ਼ਾਹ ਗੁਰਦੇਵ ਫਰਮਾ ਰਹੇ ਹਨ, ਪਰ ਦਾਰਾ ਪਰ ਧਨ ਪਰ ਲੋਭਾ ਹਉਮੈ ਬਿਖੈ ਬਿਕਾਰ। ਆਮ ਸਾਡਾ ਜਿਹੜਾ ਜੀਵਨ ਕਿਵੇਂ ਦਾ ਹੈ, ਪਰ ਇਸਤਰੀ ਦੇ ਰਸ ਵਿੱਚ ਔਰ ਪਰ ਧਨ ਦੂਜੇ ਦੇ ਧਨ ਦੇ ਉੱਤੇ ਲੋਭ ਰੱਖਣਾ। ਇਸ ਲੋਭ ਦੋ ਪ੍ਰਕਾਰ ਦਾ ਲੋਭ ਹੈ ਇਸ ਪੰਕਤੀ ਦੇ ਵਿੱਚ, ਪਰ ਇਸਤਰੀ ਔਰ ਪਰ ਧਨ। ਫਿਰ ਹਉਮੈ ਦੀ ਜ਼ਹਿਰ ਔਰ ਹੋਰ ਕਈ ਵਿਕਾਰ ਇਹ ਜੀਵਨ ਦੇ ਵਿੱਚ ਨੁਕਸਾਨ ਕਰਦੇ ਰਹਿੰਦੇ ਹਨ। ਦੁਸ਼ਟ ਭਾਉ ਤਜ ਨਿੰਦ ਪਰਾਈ ਕਾਮ ਕ੍ਰੋਧ ਚੰਡਾਰ। ਮਹਾਰਾਜ ਕਹਿੰਦੇ ਪਹਿਲਾਂ ਵਾਲੇ ਜਿਹੜੀ ਪਹਿਲੀ ਪੰਕਤੀ ਵਿੱਚ ਹਨ ਨੁਕਸਾਨਦਾਇਕ ਹਨ। ਇੱਕ ਭਾਵਨਾ ਦੇ ਵਿੱਚ ਦੁਸ਼ਟਾਈ ਰੱਖਣੀ, ਦੂਜੇ ਦਾ ਬੁਰਾ ਸੋਚਣਾ ਔਰ ਨਿੰਦਿਆ ਨੂੰ ਤਿਆਗ ਕੇ ਤੇ ਕਾਮ ਕ੍ਰੋਧ ਰੂਪੀ ਜਿਹੜੇ ਚੰਡਾਲ ਹਨ ਇਹਨਾਂ ਨੂੰ ਦੂਰ ਕਰਕੇ ਮਹਿਲ ਮਹਿ ਬੈਠੇ ਅਗਮ ਅਪਾਰ ਇਸ ਸਰੀਰ ਰੂਪੀ ਮਹਿਲ ਦੇ ਅੰਦਰ ਇਹ ਮਨੁੱਖ ਤੇਰੇ ਅਗਮ ਅਪਾਰ ਵਾਹਿਗੁਰੂ ਜੀ ਬੈਠੇ ਹੋਏ ਹਨ ਜੋਤ ਸਰੂਪ ਕਰਕੇ। ਭੀਤਰ ਅੰਮ੍ਰਿਤ ਸੋਈ ਜਨ ਪਾਵੈ ਉਸ ਅੰਦਰਲੇ ਅੰਮ੍ਰਿਤ ਨੂੰ ਉਹੀ ਜਨ ਉਹੀ ਸੇਵਕ ਜਿਹੜਾ ਹੈ ਪ੍ਰਾਪਤ ਕਰ ਸਕਦਾ ਹੈ ਜਿਸ ਗੁਰ ਕਾ ਸ਼ਬਦ ਰਤਨ ਆਚਾਰ ਰਹਾਉ। ਜਿਸ ਨੂੰ ਗੁਰੂ ਕਾ ਸ਼ਬਦ ਜਿਹੜਾ ਰਤਨ ਉਹਦੇ ਆਚਾਰ ਆਚਰਣ ਦੇ ਵਿੱਚ ਆ ਜਾ, ਜੀਵਨ ਦੇ ਵਿੱਚ ਆ ਜਾ, ਜੋ ਅਪਾਰ ਰਤਨ ਹੈ ਵਿਸ਼ਰਾਮ ਦੇ ਕੇ ਕਹਿੰਦੇ ਹਨ ਦੁੱਖ ਸੁਖ ਦੋ ਸਮ ਕਰ ਜਾਣੈ ਬੁਰਾ ਭਲਾ ਸੰਸਾਰ। ਜੇ ਇਸ ਤਰ੍ਹਾਂ ਦੀ ਅਵਸਥਾ ਬਣ ਜਾਏ ਸਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਦੁੱਖ ਸੁੱਖ ਨੂੰ ਬਰਾਬਰ ਕਰਕੇ ਜਾਣੇ ਔਰ ਬੁਰਾ ਭਲਾ ਸੰਸਾਰ ਜਿਹੜਾ ਹੈ ਮਾੜਾ ਚੰਗਾ ਸਭ ਨੂੰ ਇੱਕੋ ਜਿਹੀ ਨਜ਼ਰ ਦੇ ਨਾਲ ਦੇਖੇ, ਸ਼ੁੱਧ ਬੁੱਧ ਸੁਰਤ ਨਾਮ ਹਰ ਪਾਈਐ ਸਤ ਸੰਗਤ ਗੁਰ ਪਿਆਰ। ਇਹ ਬੜੀਆਂ ਕੀਮਤੀ ਚੀਜ਼ਾਂ ਹਨ, ਕੀਮਤੀ ਵਸਤਾਂ ਹਨ। ਸ਼ੁੱਧ ਪਾਣੀ ਬੁੱਧੀ ਪ੍ਰਾਪਤ ਕਰਨੀ ਤੇ ਸੁਰਤ ਦੀ ਪ੍ਰਾਪਤੀ ਹੋਣੀ, ਇਹਨਾਂ ਤਿੰਨਾਂ ਦੇ ਵਿੱਚ ਇੱਕ ਸਾਰਤਾ ਆ ਜਾਣੀ। ਇਹ ਸਾਰੀਆਂ ਚੀਜ਼ਾਂ ਕਿਵੇਂ ਪ੍ਰਾਪਤ ਹੁੰਦੀਆਂ? ਨਾਮ ਹਰ ਪਾਈਐ ਜੇ ਹਰੀ ਦੇ ਨਾਮ ਦੀ ਪ੍ਰਾਪਤੀ ਹੋ ਜਾਏ ਸਤਸੰਗ ਦੇ ਵਿਚ, ਸਤਸੰਗਤ ਵਿਚ ਗੁਰੂ ਸਾਹਿਬ ਦੇ ਪਿਆਰ ਦੇ ਵਿਚ ਭਿੱਜ ਕੇ ਜੇ ਪ੍ਰਾਪਤੀ ਹੋ ਜਾਏ ਤੇ ਸਾਰੀਆਂ ਚੀਜ਼ਾਂ ਸਹਿਜੇ ਹੀ ਮਿਲ ਜਾਂਦੀਆਂ ਹਨ। ਅਹਿਨਿਸ ਲਾਹ ਹਰ ਨਾਮ ਪ੍ਰਾਪਤ ਗੁਰਦਾਤਾ ਦੇਵਨਹਾਰ। ਐਸੇ ਗੁਰਮੁਖ ਨੂੰ ਫਿਰ ਦਿਨ ਰਾਤ ਇਕ ਬੜਾ ਵੱਡਾ ਲਾਭ ਪ੍ਰਾਪਤ ਹੁੰਦਾ ਹਰੀ ਦੇ ਨਾਮ ਦਾ। ਦਾਤਾ ਗੁਰੂ ਜਿਹੜਾ ਦੇਵਨਹਾਰ, ਜੋ ਦੇਣਹਾਰ ਹੈ ਸੱਚੇ ਪਾਤਸ਼ਾਹ ਜੀ, ਉਸ ਗੁਰਸਿੱਖ ਦੀ ਝੋਲੀ ਵਿਚ ਪਾਉਂਦੇ ਹਨ। ਗੁਰਮੁਖ ਸਿੱਖ ਸੋਈ ਜਨ ਪਾਏ, ਜਿਸ ਨੂੰ ਨਦਰ ਕਰੇ ਕਰਤਾਰ। ਪਰ ਮਹਾਰਾਜ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਹੀ ਇਸ ਸਿੱਖਿਆ ਨੂੰ ਕੋਈ ਸੇਵਕ ਆਪਣੇ ਜੀਵਨ ਦੇ ਵਿਚ ਪ੍ਰਾਪਤ ਕਰਦਾ, ਜਿਹਦੇ ਉੱਤੇ ਕਰਤਾਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦੇਣ। ਕਾਇਆ ਮਹਿਲ ਮੰਦਰ ਘਰ ਹਰ ਕਾ, ਤਿਸ ਮਹਿ ਰਾਖੀ ਜੋਤ ਅਪਾਰ। ਇਹ ਕਾਇਆ ਸਰੀਰ ਜਿਹੜਾ ਹੈ, ਹਰੀ ਦਾ ਮੰਦਰ ਹੈ ਵਾਹਿਗੁਰੂ ਦਾ। ਇਸ ਸਰੀਰ ਦੇ ਅੰਦਰ ਅਕਾਲ ਪੁਰਖ ਨੇ ਆਪਣੀ ਅੰਸ਼ ਜਿਹੜੀ ਹੈ ਜੋਤ ਟਿਕਾਈ ਹੋਈ ਹੈ। ਨਾਨਕ ਗੁਰਮੁਖ ਮਹਿਲ ਬੁਲਾਈਐ, ਹਰ ਮੇਲੇ ਮੇਲਣ ਹਾਰ। ਪਾਤਸ਼ਾਹ ਨਾਨਕ ਗੁਰਦੇਵ ਫਰਮਾਉਂਦੇ ਹਨ, ਜੇ ਗੁਰੂ ਦੀ ਕਿਰਪਾ ਹੋਵੇ ਤਾਂ ਮਹਿਲ ਵਿਚ ਬੁਲਾ ਲੈਂਦਾ ਅਕਾਲ ਪੁਰਖ ਵਾਹਿਗੁਰੂ। ਸਰੀਰ ਦੇ ਵਿਚ ਹੀ ਮਿਲਾਪ ਹੋ ਜਾਂਦਾ ਜੋਤ ਤੇ ਆਤਮ ਜੋਤ ਦਾ ਤੇ ਪਰਮਾਤਮ ਜੋਤ ਦਾ, ਸਰੀਰ ਵਿਚ ਹੀ ਮਿਲਾਪ ਹੋ ਜਾਂਦਾ ਹੈ। ਮਲਾਰ ਮਹੱਲਾ ਪਹਿਲਾ ਘਰ ਦੂਜਾ, ਇਕ ਓਅੰਕਾਰ ਸਤਿਗੁਰ ਪ੍ਰਸਾਦ। ਦੂਜੇ ਘਰ ਵਿਚ ਪਹਿਲੇ ਪਾਤਸ਼ਾਹ ਮਲਾਰ ਰਾਗ ਵਿਚ ਫੁਰਮਾਨ ਕਰਦੇ ਹਨ, ਮੰਗਲਾਚਰਨ ਕੀਤਾ ਅਕਾਲ ਪੁਰਖ ਇਕ ਸਰਵ ਵਿਆਪਕ ਹੈ, ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਪਵਣ ਪਾਣੀ ਜਾਣੇ ਜਾਤ, ਇਹ ਜਿਹੜਾ ਪੰਜ ਤੱਤੀ ਸਰੀਰ ਬਣਿਆ ਹੋਇਆ ਪਵਨ ਪਾਣੀ ਆਦਿਕ ਤੱਤਾਂ ਤੋਂ, ਇਹਨੂੰ ਪਰਮਾਤਮਾ ਦੀ ਜਾਤ ਉਹਦੇ ਵਿਚੋਂ ਪੈਦਾ ਹੋਇਆ ਸਮਝੇ, ਭਾਵ ਉਹਦੇ ਕਰਕੇ ਚੱਲ ਰਿਹਾ ਜਾਣੇ ਕਿ ਅਕਾਲ ਪੁਰਖ ਦੀ ਜੋਤ ਇਹਨੂੰ ਚਲਾ ਰਹੀ ਸਾਰੇ ਤੱਤਾਂ ਨੂੰ। ਕਾਇਆ ਅਗਨ ਕਰੇ ਨਿਮਰਾਂਤ, ਜਿਹੜੀ ਕਾਇਆ ਦੇ ਅੰਦਰ ਅਗਨੀ ਹੈ ਤ੍ਰਿਸ਼ਨਾ ਦੀ, ਉਹਨੂੰ ਨੇ ਭਰਾਤ ਭਾਵ ਭ੍ਰਾਂਤੀ ਰਹਿਤ ਕਰੇ, ਭਟਕਣਾ ਖਤਮ ਕਰਦਾ ਤ੍ਰਿਸ਼ਨਾ ਆਦਿਕ ਨੂੰ। ਜੰਮੈ ਹੈ ਜੀ ਜਾਣੈ ਜੇ ਥਾਉ, ਇਸ ਅਵਸਥਾ ਨੂੰ ਜੇ ਕੋਈ ਥਾਉ ਨੂੰ ਜਾਣ ਲੈ ਤੇ ਉਹਦੇ ਅੰਦਰ ਇਕ ਨਵੇਂ ਜੀਵਨ ਦਾ ਪੈਦਾਇਸ਼ ਹੁੰਦੀ ਹੈ, ਜੰਮਦਾ ਹੈ, ਨਵਾਂ ਜੀਵਨ ਜਨਮ ਲੈਂਦਾ ਹੈ ਉਹਦੇ ਅੰਦਰ। ਸੁਰਤਾ ਪੰਡਿਤ ਤਾਂ ਕਾ ਨਾਉ, ਹੋਸ਼ ਵਾਲਾ ਗਿਆਨਵਾਨ ਵਿਦਵਾਨ ਉਸ ਨੂੰ ਕਿਹਾ ਜਾ ਸਕਦਾ ਹੈ, ਉਹਦਾ ਇਹ ਨਾਮ ਹੈ। ਗੁਣ ਗੋਬਿੰਦ ਨਾ ਜਾਣੀ ਹੈ ਮਾਏ, ਪਰ ਉਹ ਗੁਰਮੁਖ ਫਿਰ ਜਦੋਂ ਅਕਾਲ ਪੁਰਖ ਦੇ ਨਾਲ ਜੁੜਦਾ ਹੈ ਤਾਂ ਵਾਪਸ ਹੋ ਕੇ ਕਹਿੰਦਾ ਹੈ ਮਾਏ ਉਹਦੇ ਤਾਂ ਗੁਣ ਹੀ ਨਹੀਂ ਜਾਣੇ ਜਾ ਸਕਦੇ, ਤੇ ਬੇਨਤੀ ਬਹੁਤ ਵੱਡਾ ਹੈ। ਅਣ ਡੀਠਾ ਕਿਛ ਕਹਿਣ ਨਾ ਜਾਏ, ਬਿਨਾਂ ਦਿਸਣ ਤੋਂ ਹੈ ਜਿਹੜਾ, ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕਿਵੇਂ ਦਾ ਹੈ। ਕਿਆ ਕਰ ਆਖ ਵਖਾਣੀ ਹੈ ਮਾਏ ਰਹਾਉ, ਹੇ ਮਾਏ ਉਸ ਦੀ ਵਡਿਆਈ ਕਿਵੇਂ ਆਖ ਕੇ ਵਖਾਣੀ ਵਖਿਆਨ ਕਰੀਏ। ਉਪਰ ਦਰ ਅਸਮਾਨ ਪਿਆਲ, ਉਹਦਾ ਦਰ ਬੜਾ ਉੱਚਾ, ਅਸਮਾਨ ਭਾਵ ਦਸਮ ਦਵਾਰ ਦੇ ਉੱਤੇ ਹੈ, ਤੇ ਪਤਾਲ ਦੇ ਵਿਚ ਵੀ ਉਹਦਾ ਵਸ ਹੈ, ਸਾਰੇ ਥਾਵਾਂ ਤੇ ਉਹਦੀ ਜੋਤ ਪਸਰ ਰਹੀ ਹੈ, ਦਰ ਉਹਦਾ ਉਪਰ ਹੈ। ਕਿਉਂ ਕਰ ਕਹੀਐ ਦੇਹੋ ਵਿਚਾਰ, ਕਹਿੰਦੇ ਕੋਈ ਇਸ ਤਰ੍ਹਾਂ ਦੇ ਵਿਚਾਰ ਦੱਸੋ, ਐਸੇ ਅਗੰਮ ਵਾਹਿਗੁਰੂ ਪ੍ਰਕਾਸ਼ਿਤ ਜੋ ਸਰਵ ਪ੍ਰਕਾਸ਼ਿਤ ਹੈ, ਉਹਦੀ ਵਿਆਖਿਆ ਕਿਵੇਂ ਕਹੀ ਜਾਏ, ਭਾਵ ਕਹੀ ਨਹੀਂ ਜਾ ਸਕਦੀ। ਬਿਨ ਅਜਿਹਾ ਜੋ ਜਪੈ ਹਿਆਏ, ਬਿਨਾਂ ਜੀਭ ਤੋਂ ਜਿਹੜਾ ਕੋਈ ਐਸਾ ਜਾਪ ਹੈ ਜੋ ਹਿਰਦੇ ਵਿਚ ਜਪਿਆ ਜਾਂਦਾ, ਜਿੱਥੇ ਕੋਈ ਵਰਣਾਤਮਕ ਸ਼ਬਦ ਨਹੀਂ ਹੁੰਦਾ। ਕੋਈ ਜਾਣੈ ਕੈਸਾ ਨਾਉ, ਕੋਈ ਵਿਰਲਾ ਹੀ ਜਾਣਦਾ ਹੈ ਉਹ ਨਾਮ ਕਿਵੇਂ ਦਾ ਹੈ। ਉਹ ਅਦ੍ਰਿਸ਼ਟ ਹੁਲਾਰੇ ਦਾ ਨਾਮ ਜਿਹੜਾ ਕਿਵੇਂ ਦਾ ਹੈ ਉਹ ਬਿਰਲਾ ਹੀ ਕੋਈ ਜਾਣਦਾ ਹੈ। ਕਥਨੀ ਬਦਨੀ ਰਹਿ ਨਿਭਰਾਂਤ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜਿਹਦੇ ਅੰਦਰ ਉਹ ਨਾਮ ਵਸ ਜਾਂਦਾ ਹੈ, ਉਹਦੀ ਕਥਨੀ ਬਦਨੀ ਭਾਵ ਮੂੰਹ ਦੀਆਂ ਗੱਲਾਂ ਬਾਤਾਂ ਔਰ ਜੀਵਨ ਦੀਆਂ ਸਾਰੀਆਂ ਕਿਰਿਆਵਾਂ ਜਿਹੜੀਆਂ ਭ੍ਰਾਂਤੀ ਰਹਿਤ ਹੋ ਜਾਂਦੀਆਂ ਨੇ, ਭਟਕਣਾ ਤੋਂ ਰਹਿਤ ਹੋ ਜਾਂਦੀਆਂ ਹਨ। ਰਹਿ ਨਿਭਰਾਂਤ ਸੋ ਬੂਝੈ ਹੋਵੇ ਜਿਸ ਦਾਤ, ਇਸ ਅਵਸਥਾ ਨੂੰ ਉਹੀ ਬੁੱਝ ਸਕਦਾ ਹੈ ਜਿਹਨੂੰ ਅਕਾਲ ਪੁਰਖ ਦਾਤੇ ਦੀ ਦਾਤ ਮਿਲ ਜਾਏ, ਨਾਮ ਦੀ ਦਾਤ। ਅਹਿਨਿਸ਼ ਅੰਤਰ ਰਹਿ ਲਿਵ ਲਾਏ, ਉਹ ਦਿਨ ਰਾਤ ਆਪਣੇ ਅੰਦਰ ਲਿਵ ਲਾ ਕੇ ਰੱਖਦਾ ਅਕਾਲ ਪੁਰਖ ਦੇ ਚਰਨਾਂ ਦੇ ਨਾਲ। ਸੋਈ ਪੁਰਖ ਜੇ ਸੱਚ ਸਮਾਏ, ਉਹੀ ਪੁਰਖ ਅਸਲ ਵਿੱਚ ਪ੍ਰਵਾਨ ਹੈ ਜਿਹੜਾ ਸੱਚੇ ਨਾਮ ਦੇ ਵਿੱਚ ਇੱਕ ਰੂਪ ਹੋ ਜਾਂਦਾ ਹੈ। ਜਾਤ ਕੁਲੀਨ ਸੇਵਕ ਜੇ ਹੋਏ, ਇਸ ਤਰ੍ਹਾਂ ਜੇ ਕੁਲੀਨ ਕੁਲ ਵਾਲਾ ਉੱਚੀ ਜਾਤ ਵਾਲਾ ਸੇਵਕ ਬਣ ਜਾਏ, ਜਾਤ ਕੁਲੀਨ ਉਹਦੀ ਜਾਤ ਵੱਡੀ ਕੁਲ ਸਮਝੋ ਜਿਹੜਾ ਸੇਵਕ ਬਣੇ, ਤਾਂ ਕਾ ਕਹਿਣਾ ਕਹੋ ਨਾ ਕੋਏ, ਉਹਦੇ ਬਾਰੇ ਕੋਈ ਕਹਿਣ ਦੀ ਕੋਸ਼ਿਸ਼ ਨਾ ਕਰੋ। ਉਹਦੀ ਬੇਨਤਤਾ ਹੈ, ਉਹਦੀ ਇੱਕ ਐਸੀ ਹੈ ਸਾਧ ਜਨਾਂ ਕੀ ਅਚਰਜ ਕਥਾ ਹੈ, ਵਿੱਚ ਸਨਾਤੀ ਸੇਵਕ ਹੋਏ, ਜੇ ਵਿੱਚ ਕਿਤੇ ਕਥਿਤ ਤੌਰ ਤੇ ਜਿਹਨੂੰ ਨੀਵੀਆਂ ਜਾਤਾਂ ਕਹਿੰਦੇ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਸੇਵਕ ਪੈਦਾ ਹੋ ਜਾਏ ਤਾਂ ਨਾਨਕ ਪਣੀਆਂ ਪਹਿਰੈ ਸੋਏ। ਪਾਤਸ਼ਾਹ ਨਾਨਕ ਗੁਰਦੇਵ ਜੀ ਕਹਿੰਦੇ ਕਿ ਮੈਂ ਚਾਹੁੰਦਾ ਹਾਂ ਉਹ ਮੇਰੇ ਸਰੀਰ ਦੇ ਚਮੜੇ ਦੀਆਂ ਜੁੱਤੀਆਂ ਪਾਵੇ। ਇਹਦੀ ਨਿਮਰਤਾ ਵਿੱਚ ਮਹਾਰਾਜ ਕਹਿੰਦੇ ਭਗਤੀ ਕਰਨ ਵਾਲੇ ਦਾ ਸਤਿਕਾਰ ਕਿੰਨਾ ਕਰਦੇ ਹਨ। ਮਲਾਰ ਮਹੱਲਾ ਪਹਿਲਾ, ਦੁੱਖ ਵੇ ਛੋੜਾ ਇੱਕ ਦੁੱਖ ਭੂਖ, ਦੁਨੀਆਂ ਦੇ ਕਿਹੜੇ ਕਿਹੜੇ ਦੁੱਖ ਜ਼ਿਆਦਾ ਵੱਡੇ ਹਨ, ਇੱਕ ਪਰਮਾਤਮਾ ਦਾ ਵਿਛੋੜਾ ਸਭ ਤੋਂ ਵੱਡਾ ਦੁੱਖ ਹੈ, ਸਾਰੇ ਦੁੱਖ ਇਹਦੇ ਵਿੱਚੋਂ ਨਿਕਲਦੇ ਨੇ ਅਕਾਲ ਪੁਰਖ ਦਾ ਵਿਛੋੜਾ ਪੈਣ ਦੇ ਨਾਲ। ਔਰ ਇੱਕ ਦੁੱਖ ਭੂਖ ਮੈਨੇ ਤ੍ਰਿਸ਼ਨਾ, ਇੱਕ ਮਨ ਦੀ ਜਿਹੜੀ ਭੁੱਖ ਹੈ ਇਹ ਬੜਾ ਵੱਡਾ ਦੁੱਖ ਪੈਦਾ ਕਰਦੀ ਜੀਵਨ ਦੇ ਅੰਦਰ। ਇੱਕ ਦੁੱਖ ਸਖਤ ਵਾਰ ਜਮਦੂਤ, ਤੇ ਇੱਕ ਫਿਰ ਜਿਹੜਾ ਸ਼ਕਤੀਸ਼ਾਲੀ ਜਮਦੂਤ ਨੇ ਜਿਹੜੀ ਮੌਤ ਹੈ ਉਹਦਾ ਦੁੱਖ ਬਹੁਤ ਵੱਡਾ ਹੈ। ਇੱਕ ਦੁੱਖ ਰੋਗ ਲੱਗੈ ਤਨ ਧਾਏ, ਇੱਕ ਦੁੱਖ ਐਸਾ ਹੈ ਜਿਹੜਾ ਸਰੀਰ ਨੂੰ ਕਈ ਰੋਗ ਆਉਣ ਲੱਗਦੇ ਨੇ ਉਹ ਵੀ ਬੜਾ ਦੁਖੀ ਕਰਦੇ ਹਨ। ਵੈਦ ਨਾ ਭੋਲੇ ਦਾਰੂ ਲਾਏ, ਭੋਲੇ ਵੈਦ ਕੋਲ ਇਹਨਾਂ ਸਾਰਿਆਂ ਦਾ ਦਾਰੂ ਨਹੀਂ ਹੈ, ਦਵਾਈ ਨਹੀਂ ਹੈ। ਵੈਦ ਨਾ ਭੋਲੇ ਦਾਰੂ ਲਾਏ, ਮਹਾਰਾਜ ਕਹਿੰਦੇ ਭੋਲੇ ਵੈਦ ਕੋਲ ਇਹਦਾ ਦਾਰੂ ਨਹੀਂ, ਜਿਹੜਾ ਦਾਰੂ ਲੱਗੇ ਭਾਵ ਬਿਮਾਰੀ ਨੂੰ ਕੱਟੇ। ਦਰਦ ਹੋਵੇ ਦੁੱਖ ਰਹੇ ਸਰੀਰ, ਇਸ ਤਰ੍ਹਾਂ ਸਰੀਰ ਦੇ ਵਿੱਚ ਇੱਕ ਥਾਂ ਤੇ ਦਰਦ ਰਹਿੰਦੀ ਜਦੋਂ ਇਹ ਅਵਸਥਾ ਹੈ ਸਰੀਰ ਦੀ ਕਿ ਜਦੋਂ ਸੁਰਤੀ ਸਰੀਰ ਦੇ ਪੰਜ ਤੱਤਾਂ ਨੂੰ ਤਿਆਗਦੀ ਹੈ ਅੱਗੇ ਨਿਕਲਦੀ ਹੈ ਆਤਮ ਤੱਤ ਵਾਲੇ ਪਾਸੇ ਤਾਂ ਉਦੋਂ ਸਰੀਰ ਵਿੱਚ ਕਿਤੇ ਨਾ ਕਿਤੇ ਦਰਦ ਹੁੰਦੀ ਹੈ, ਇਸ ਤਰ੍ਹਾਂ ਕਈ ਕੁਝ ਹੁੰਦਾ। ਐਸਾ ਦਾਰੂ ਲੱਗੈ ਨਾ ਵੀਰ ਰਹਾਉ, ਐਸੀ ਅਵਸਥਾ ਵਿੱਚ ਹੇ ਵੀਰ ਉਸ ਵੈਦ ਨੂੰ ਕਹਿ ਰਹੇ ਨੇ ਮਹਾਰਾਜ ਕੋਈ ਦਾਰੂ ਉੱਥੇ ਕਾਟ ਨਹੀਂ ਕਰਦਾ। ਖਸਮ ਵਿਸਾਰ ਕੀਏ ਰਸ ਭੋਗ, ਦੂਜੇ ਪਾਸੇ ਹੁਣ ਸਰੀਰ ਦੇ ਦੁੱਖ ਨੇ ਜਿਹੜੇ ਉਹ ਵਾਹਿਗੁਰੂ ਖਸਮ ਨੂੰ ਭੁਲਾ ਕੇ ਜਿਹੜੇ ਰਸ ਭੋਗ ਕੀਤੇ ਹਨ, ਤਾਂ ਤਨ ਉੱਠ ਖਲੋਏ ਰੋਗ, ਤਾਂ ਸਰੀਰ ਦੇ ਵਿੱਚ ਰੋਗ ਜਿਹੜੇ ਹਨ ਉੱਠ ਕੇ ਖਲੋ ਜਾਂਦੇ, ਉਹਨਾਂ ਦਾ ਫਲ ਇਹ ਪ੍ਰਾਪਤ ਹੁੰਦਾ ਹੈ। ਮਨ ਅੰਧੇ ਕੋ ਮਿਲੈ ਸਜਾਏ, ਇਸ ਤਰ੍ਹਾਂ ਅੰਨੇ ਮਨ ਨੂੰ ਜੋ ਗਿਆਨੀ ਹੋਣ ਕਰਕੇ ਕੰਮ ਕਰਦਾ ਰਿਹਾ ਸਜ਼ਾ ਮਿਲਦੀ ਹੈ। ਫਿਰ ਵੈਦ ਨਾ ਭੋਲੇ ਦਾਰੂ ਲਾਏ, ਕਿਸੇ ਵੈਦ ਤੋਂ ਦਾਰੂ ਨਹੀਂ ਲੱਗਦਾ, ਉਹਦਾ ਭੋਲਾ ਹੈ ਵੈਦ ਜਿਹੜਾ ਕਹਿੰਦਾ ਮੈਂ ਠੀਕ ਕਰ ਦਿਆਂਗਾ। ਚੰਦਨ ਕਾ ਫਲ ਚੰਦਨ ਵਾਸ, ਚੰਦਨ ਦੇ ਬੂਟੇ ਦਾ ਇਹ ਗੁਣ ਸਮਝੋ ਕਿ ਜੇ ਉਹਦੇ ਵਿੱਚੋਂ ਚੰਦਨ ਦੀ ਵਾਸ਼ਨਾ ਆਵੇ ਤਾਂ ਉਹਦਾ ਕੋਈ ਮੁੱਲ ਹੈ। ਮਾਨਸ ਕਾ ਫਲ ਘੱਟ ਮਹਿਸਾਸ, ਇਸੇ ਤਰ੍ਹਾਂ ਮਨੁੱਖ ਦਾ ਮਨੁੱਖ ਦੇ ਜੀਵਨ ਦਾ ਫਲ ਭਾਵ ਮਨੁੱਖ ਨੂੰ ਤਾਂ ਸਮਝੋ ਜੇ ਉਹ ਘੱਟ ਮਹਿਸਾਸ ਜੇ ਉਹਦੇ ਸਵਾਸ ਸਵਾਸ ਵਿਚ ਵਾਹਿਗੁਰੂ ਦੀ ਯਾਦ ਵਸੀ ਹੋਈ ਹੈ ਤਾਂ ਉਹਨੂੰ ਮਨੁੱਖ ਸਮਝੋ। ਸਾਸ ਗਈ ਕਾਇਆ ਢਲ ਪਾਏ, ਵੈਸੇ ਵੀ ਇਹ ਸਰੀਰ ਦੇ ਵਿਚ ਜੇ ਸਵਾਸ ਚੱਲ ਰਹੇ ਹਨ ਜਦੋਂ ਇਹ ਨਿਕਲ ਭਾਵ ਪੂਰੇ ਹੋ ਜਾਂਦੇ ਖਤਮ ਹੋ ਜਾਂਦੇ ਪ੍ਰਾਣ ਖਤਮ ਹੋ ਜਾਂਦੇ ਹਨ ਨਿਕਲ ਜਾਂਦੇ ਹਨ ਪ੍ਰਾਣ ਤਾਂ ਕਹਿ ਪਾਤਸ਼ਾਹ ਕੋਈ ਨਾ ਖਾਏ। ਉਹਦੇ ਤੋਂ ਬਾਅਦ ਫਿਰ ਸਰੀਰ ਕੋਈ ਵੀ ਭੋਗ ਨਹੀਂ ਕਰਦਾ ਕਿਉਂਕਿ ਭੋਗ ਕਰਨ ਵਾਲੀ ਸ਼ਕਤੀ ਕਰਾਉਣ ਵਾਲੀ ਜਿਹੜੀ ਸੀ ਉਹ ਨਿਕਲ ਗਈ ਵਿੱਚੋਂ। ਕੰਚਨ ਕਾਇਆ ਨਿਰਮਲ ਹੰਸ, ਪਰ ਜਿਹੜੇ ਗੁਰਮੁਖ ਨੇ ਉਹਨਾਂ ਦੀ ਕਾਇਆ ਕੰਚਨ ਸੋਨੇ ਵਾਂਗੂ ਸ਼ੁੱਧ ਹੈ ਤੇ ਉਹਨਾਂ ਦਾ ਅੰਦਰਲਾ ਹੰਸ ਜਿਹੜਾ ਆਤਮ ਤੱਤ ਹੈ ਉਹ ਬਹੁਤ ਸ਼ੁੱਧ ਹੋ ਜਾਂਦਾ ਹੈ। ਜਿਸ ਮੈਂ ਨਾਮ ਨਿਰੰਜਨ ਅੰਸ, ਔਰ ਉਸ ਆਤਮ ਤੱਤ ਦੇ ਵਿਚ ਨਾਮ ਦੀ ਨਿਰੰਜਨ ਦੀ ਵਾਹਿਗੁਰੂ ਦੀ ਅੰਸ ਹੈ, ਉਹਦਾ ਇਕ ਕਿਣਕਾ ਹੈ ਉਹਦੇ ਵਿਚ। ਦੁਖ ਰੋਗ ਸਭ ਗਿਆ ਗਵਾਏ, ਐਸਾ ਗੁਰਮੁਖ ਸਾਰੇ ਜਿੰਦਗੀ ਦੇ ਦੁਖ ਰੋਗ ਗਵਾ ਦਿੱਤੇ ਹਨ ਉਸਨੇ। ਨਾਨਕ ਝੂਠਸ ਸੱਚ ਨਾਏ, ਪਾਤਸ਼ਾਹ ਨਾਨਕ ਗੁਰਦੇਵ ਜੀ ਕਹਿੰਦੇ ਹਨ ਇਸ ਤਰ੍ਹਾਂ ਸੱਚੇ ਨਾਮ ਕਰਕੇ ਛੁੱਟ ਜਾਂਦੇ ਹਨ ਗੁਰਮੁਖ ਪਿਆਰੇ ਜਿਹੜੇ ਹਨ। ਮਲਾਰ ਮਹੱਲਾ ਪਹਿਲਾ, ਦੁੱਖ ਮੋਹਰਾ ਮਾਰਨ ਹਰ ਨਾਮ। ਜ਼ਿੰਦਗੀ ਦੇ ਵਿਚ ਮਹਾਰਾਜ ਸਾਹਿਬ ਕਹਿੰਦੇ ਜੇ ਕੋਈ ਦੁੱਖ ਆ ਗਿਆ ਨਾ ਜੀਵਨ ਦੇ ਵਿਚ ਉਹ ਬੜਾ ਕੌੜਾ ਲੱਗਦਾ, ਮੋਹਰਾ ਹੈ, ਜ਼ਹਿਰ ਵਰਗਾ ਕੌੜਾ ਹੈ, ਪਰ ਜੇ ਜ਼ਹਿਰ ਦੇ ਵਿਚ ਕੋਈ ਮਸਾਲੇ ਪਾ ਲਈਏ ਤੇ ਦਵਾਈ ਬਣ ਜਾਂਦੀ ਹੈ। ਇਸ ਤਰ੍ਹਾਂ ਦੁੱਖ ਦੇ ਵਿਚ ਜੇ ਨਾਮ ਜਪੀਏ ਤੇ ਜਲਦੀ ਜੀਵਨ ਮੁਕਤ ਹੋ ਜਾਂਦਾ ਹੈ, ਮਨੁੱਖ ਦਾ ਰੋਗ ਕੱਟੇ ਜਾਂਦੇ ਹਨ। ਸਿਲਾ ਸੰਤੋਖ ਪੀਸਣ ਹੱਥ ਦਾਨ, ਉਸ ਦਵਾਈ ਨੂੰ ਪੀਸਣ ਵਾਸਤੇ ਸੰਤੋਖ ਦੀ ਸਿਲਾ ਚਾਹੀਦੀ ਹੈ, ਪੱਥਰ ਜਿਹਦੇ ਉੱਤੇ ਦਵਾਈ ਰਗੜੀ ਦੀ ਹੈ। ਤੇ ਜਿਹੜਾ ਕਿਸੇ ਨੂੰ ਕੁਝ ਦੇਣਾ ਹੈ, ਦਾਨ ਕਰਨਾ ਹੈ, ਦਸਵੰਧਾ ਦੇ ਕੱਢਣਾ ਹੈ, ਇਹ ਪੀਸਣ ਹੱਥ ਦੇ ਵਿਚ ਡੰਡਾ ਹੈ ਉਹਨੂੰ ਪੀਣ ਵਾਲਾ। ਨਿਤ ਨਿਤ ਲਿਹੋ ਨਾ ਛੀਜੈ ਦੇ, ਜੇ ਇਹਨੂੰ ਨਿਤ ਨਿਤ ਖਾਧਾ ਜਾਏ, ਨਿਤ ਨਿਤ ਵਰਤਿਆ ਜਾਏ ਤਾਂ ਜੀਵਨ ਜਿਹੜਾ ਹੈ ਛਿਜਦਾ ਨਹੀਂ, ਕਮਜ਼ੋਰ ਨਹੀਂ ਹੁੰਦਾ। ਅੰਤ ਕਾਲ ਜਮ ਮਾਰੈ ਠੇ, ਤੇ ਅਖੀਰ ਵੇਲੇ ਉਹ ਗੁਰਮੁਖ ਜਮਾ ਨੂੰ ਭਾਵ ਮੌਤ ਨੂੰ ਥਾਈ ਮਾਰ ਲੈਂਦਾ, ਭਾਵ ਮੌਤ ਤੇ ਜਿੱਤ ਪ੍ਰਾਪਤ ਕਰ ਜਾਂਦਾ ਹੈ ਜੇ ਉਪਰ ਵਾਲਾ ਕੰਮ ਕਰੇ ਤਾਂ, ਕਿਰਪਾ ਹੋਵੇ ਤਾਂ। ਐਸਾ ਦਾਰੂ ਖਾਹੇ ਗਵਾਰ, ਹੇ ਮੂਰਖ ਤੂੰ ਇਸ ਤਰ੍ਹਾਂ ਦਾ ਦਾਰੂ ਖਾ, ਇਹ ਦਵਾਈ ਖਾ ਜਿਹੜੀ ਉਪਰ ਦੱਸੀ ਹੈ। ਜਿਤ ਖਾਧਾ ਤੇਰੇ ਜਾਹੇ ਵਿਕਾਰ ਰਹਾਉ, ਜਿਹਨੂੰ ਖਾਣ ਦੇ ਨਾਲ ਤੇਰੇ ਸਾਰੇ ਵਿਕਾਰ ਇਹ ਜੀਵਨ ਦੇ ਵਿਚੋਂ ਖਤਮ ਹੋ ਜਾਂਦੇ ਹਨ। ਰਾਜ ਮਾਲ ਜੋਬਨ ਸਭ ਛਾਮ, ਬਾਕੀ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਜੇ ਨਾਮ ਨਹੀਂ ਜਪਦਾ ਤੇ ਰਾਜ ਤੇ ਹੋਰ ਮਾਲ ਅਸਬਾਬ ਜਿਹੜਾ ਬੜਾ ਧਨ ਹੈ ਤੇ ਸਰੀਰ ਦੀ ਜਵਾਨੀ ਇਹ ਰੁੱਖ ਦੀ ਛਾਂ ਵਰਗੀ ਹੈ ਜਿਹੜੀ ਢਲਦੀ ਜਾਂਦੀ ਹੈ, ਇੱਕ ਪਾਸਿਓਂ ਦੂਜੇ ਪਾਸੇ ਨੂੰ ਢਲਦੀ ਜਾਂਦੀ ਹੈ। ਰੱਥ ਫਿਰੰਦੈ ਦੀ ਸਹਿਥਾਮ, ਇਹ ਜਦੋਂ ਰੱਥ ਭਾਵ ਸੂਰਜ ਪਾਸਾ ਪਲਟਦਾ ਤੇ ਰੁੱਖ ਦੀਆਂ ਛਾਵਾਂ ਦੂਜੇ ਪਾਸੇ ਚਲੀਆਂ ਜਾਂਦੀਆਂ, ਥਾਂ ਬਦਲ ਲੈਂਦੀਆਂ ਹਨ। ਦਿਸ ਪੈਂਦਾ ਹੈ ਕਿ ਛਾਂ ਦੂਜੇ ਪਾਸੇ ਚਲੀ ਗਈ ਹੈ, ਇਹ ਭਾਵ ਹੈ। ਤਥਾ ਦੂਸਰਾ ਅਰਥ ਹੈ, ਇਹ ਸਰੀਰ ਰੂਪੀ ਜੀਵਨ ਦੇ ਉੱਤੇ ਜਦੋਂ ਉਮਰ ਦਾ ਰੱਥ ਹੈ ਜਿਹੜਾ ਆਰਜਾ ਦਾ ਉਹ ਫਿਰੰਦਾ, ਭਾਵ ਜਦੋਂ ਅੱਗੇ ਵੱਧ ਜਾਂਦਾ 10 ਤੋਂ 20 30 40 50 ਅੱਗੇ ਨੂੰ ਚਲਾ ਜਾਂਦਾ ਤਾਂ ਦਿਸੈ ਥਾਮ, ਜਿਹੜੇ ਥਾਮ ਨੇ ਉਹ ਦਿਸਣ ਲੱਗ ਪੈਂਦੇ ਨੇ ਵੀ ਇਹਨਾਂ ਚ ਕਮਜ਼ੋਰੀ ਆ ਗਈ, ਅੱਖਾਂ ਨੱਕ ਕੰਨ ਆਦਿਕ ਮੂੰਹ ਕੇਸ ਚਿੱਟੇ ਹੋ ਗਏ, ਸਾਰੇ ਥਾਂ ਨਿਸ਼ਾਨੀਆਂ ਦਿਸਣ ਲੱਗ ਪਈਆਂ ਕਿ ਬੰਦੇ ਦੇ ਜੀਵਨ ਦੇ ਵਿਚ ਤਬਦੀਲੀ ਆ ਗਈ ਹੈ। ਰੱਥ ਫਿਰੰਦਾ, ਉਮਰ ਦਾ ਰੱਥ ਅੱਗੇ ਨਿਕਲ ਜਾਂਦਾ ਹੈ, ਬੁਢੇਪੇ ਵੱਲ ਜਾ ਰਿਹਾ। ਦੇਹੇ ਨਾ ਨਾਉ ਨਾ ਹੋਵੇ ਜਾਤ, ਹੁਣ ਅੱਗੇ ਜਿੱਥੇ ਜਾਣਾ ਨਾ ਤਾਂ ਦੇਹ ਨਾਲ ਜਾਣੀ ਹੈ, ਨਾ ਜਿਹੜਾ ਇੱਥੇ ਨਾਮਣਾ ਖੱਟਿਆ ਹੋਇਆ ਮਾਇਆ ਇਕੱਠੀ ਕਰ ਕਰਕੇ, ਤੇ ਨਾ ਜਿਹੜਾ ਉੱਚੀ ਜਾਤ ਦਾ ਮਾਣ ਕਰਦਾ ਰਿਹਾ ਉਹ ਵੀ ਨਾਲ ਨਹੀਂ ਜਾਣ ਵਾਲਾ। ਉਥੇ ਦੇਹੋ ਐਥੇ ਸਭ ਰਾਤ, ਮਹਾਰਾਜ ਕਹਿੰਦੇ ਇੱਥੇ ਤਾਂ ਓਹਲੇ ਛੱਪੇ ਦੇ ਵਿਚ ਭਾਵ ਹਨੇਰਾ ਕਰਕੇ ਬੰਦਾ ਗਲਤੀਆਂ ਕਰ ਲੈਂਦਾ ਹੈ। ਪੜਦੇ ਕੱਜੇ ਰਹਿੰਦੇ ਇਥੇ ਸਭ ਰਾਤ, ਭਾਵ ਪੜਦੇ ਵਿਚ ਇਥੇ ਕਈ ਕੁਝ ਚੱਲੀ ਜਾਂਦਾ, ਪਰ ਉਥੇ ਦੇਹੋ ਜਦੋਂ ਅੱਗੇ ਜਾਣਾ ਉਥੇ ਚਿੱਟਾ ਦਿਨ ਚੜਿਆ ਹੋਇਆ, ਉਥੇ ਇਕ ਇਕ ਚੀਜ਼ ਦਿਸ ਪੈਣੀ ਵੀ ਬੰਦਾ ਕੀ ਕਰਕੇ ਆਇਆ। ਸਾਧ ਕਰ ਸਮਧਾ ਤ੍ਰਿਸ਼ਨਾ ਘਿਓ ਤੇਲ, ਜੇ ਕੋਈ ਮਨੁੱਖ ਇਸ ਤਰ੍ਹਾਂ ਦਾ ਹੋਮ ਜਗ ਕਰੇ ਕਿ ਆਪਣੇ ਸਾਰੇ ਸਰੀਰ ਦੇ ਜਿਹੜੇ ਸਵਾਦ ਨੇ ਇਹਦੀਆਂ ਲੱਕੜਾਂ ਬਣਾ ਦੇ ਤੇ ਤ੍ਰਿਸ਼ਨਾ ਦਾ ਘਿਓ ਤੇਲ ਪਾ ਦੇ ਉਹਦੇ ਉੱਤੇ ਲੱਕੜਾਂ ਦੇ, ਕਾਮ ਕ੍ਰੋਧ ਅਗਨੀ ਸਿਓ ਮੇਲ, ਤੇ ਕਾਮ ਕ੍ਰੋਧ ਦੀ ਅੱਗ ਲਾ ਦੇ ਉਹਨੂੰ। ਇਸ ਤਰ੍ਹਾਂ ਹੋਮ ਜਗ ਅਰ ਪਾਠ ਪੁਰਾਣ, ਇਸ ਤਰ੍ਹਾਂ ਦਾ ਹੋਮ ਕਰੇ, ਜਗ ਕਰੇ ਤੇ ਇਸ ਤਰ੍ਹਾਂ ਦਾ ਪਾਠ ਕਰੇ, ਇਸ ਤਰ੍ਹਾਂ ਦਾ ਆਪਣਾ ਪੁਰਾਣਾ ਦਾ ਪਾਠ ਕੋਈ ਜਾਂ ਆਪਣੇ ਧਰਮ ਗ੍ਰੰਥ ਦਾ ਕਰਦਾ ਉਹ ਇਸ ਤਰ੍ਹਾਂ ਕਰੇ ਜੋ ਉੱਤੇ ਲਿਖਿਆ ਹੋਇਆ। ਜੋ ਤਿਸ ਭਾਵ ਹੈ ਸੋ ਪ੍ਰਵਾਨ, ਤੇ ਇਹਦਾ ਪਾਠ ਕਰੇ ਵੀ ਜੋ ਉਸ ਨੂੰ ਚੰਗਾ ਲੱਗਦਾ ਉਹ ਪ੍ਰਵਾਨ ਸਤ ਬਚਨ ਹੈ। ਤਪ ਕਾਗਦ ਤੇਰਾ ਨਾਮ ਨਿਸ਼ਾਨ, ਤਪ ਦਾ ਕਾਗਜ਼ ਬਣਾਏ ਤੇ ਨਾਮ ਦੀ ਸਿਆਹੀ ਬਣਾਏ, ਭਾਵ ਉੱਤੇ ਮੋਹਰ ਲੱਗੇ ਨਾਮ ਦੀ। ਜਿਨ ਕੋ ਲਿਖਿਆ ਇਹੋ ਨਿਧਾਨ, ਜਿਨ੍ਹਾਂ ਨੂੰ ਇਹ ਖਜ਼ਾਨਾ ਲਿਖਿਆ ਹੋਇਆ ਭਾਵ ਇਹ ਪਰਵਾਨਾ ਜਿਹੜਾ ਇਹ ਚਿੱਠੀ ਜਿਹੜੇ ਲੋਕ ਲਿਖ ਲੈਣ ਭਾਵ ਰਾਹਦਾਰੀ ਬਣਾ ਲੈਣ, ਸੇ ਧਨਵੰਤ ਦੀਸਹ ਘਰ ਜਾਏ, ਉਹ ਬੜੇ ਧਨਵੰਤ ਅੱਗੇ ਅਮੀਰ ਨਜ਼ਰ ਆਉਂਦੇ ਹਨ ਜਦੋਂ ਆਪਣੇ ਘਰ ਵਿਚ ਜਾਂਦੇ ਭਾਵ ਗੁਰੂ ਚਰਨਾਂ ਵਿਚ ਜਾਂਦੇ ਹਨ। ਨਾਨਕ ਜਨਨੀ ਧਨੀ ਮਾਏ, ਪਾਤਸ਼ਾਹ ਕਹਿੰਦੇ ਹਨ ਕਿ ਉਹਨਾਂ ਦੀ ਜਨਨੀ ਜਿਹੜੀ ਮਾਂ ਹੈ ਉਹ ਧਨ ਧਨਤਾ ਦੇ ਯੋਗ ਹੈ ਜਿਹੜੇ ਇਸ ਤਰ੍ਹਾਂ ਗੁਰਮੁਖ ਹਨ। ਮਲਾਰ ਮਹੱਲਾ ਪਹਿਲਾ, ਬਾਗੇ ਕਾਪੜ ਬੋਲੈ ਬੈਣ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦਾ ਸਰੂਪ ਇੱਥੇ ਵਰਣਨ ਕਰ ਰਹੇ ਹਨ ਕਿ ਜਿਹੜਾ ਉਹਦਾ ਸਰੂਪ ਹੈ ਨਾ ਉਹ ਕਿਵੇਂ ਦਾ ਹੈ, ਜੋ ਸਾਡੇ ਸਰੀਰ ਦੇ ਵਿੱਚ ਨਿਵਾਸ ਰੱਖਦਾ ਹੈ। ਜਿਹੜਾ ਹੰਸ ਹੈ ਨਾ, ਹੰਸ ਆਪਾਂ ਕਹਿੰਦੇ ਨਾ ਸਰੀਰ ਦੇ ਵਿੱਚ ਹੰਸ, ਪਿੱਛੇ ਵੀ ਆ ਸ਼ਬਦ ਆਇਆ ਹੁਣ ਕੰਚਨ ਕਾਇਆ ਨਿਰਮਲ ਹੰਸ, ਜਿਹੜਾ ਆਤਮਾ ਰੂਪ ਹੰਸ ਹੈ ਸਰੀਰ ਦੇ ਅੰਦਰ ਉਹ ਕਿਵੇਂ ਦਾ ਹੈ। ਬਾਗੇ ਕਾਪੜ ਸਫੈਦ ਰੰਗ ਦਾ ਹੈ, ਉਹਦਾ ਰੰਗ ਜਿਹੜਾ ਸਫੈਦ ਹੈ ਪ੍ਰਕਾਸ਼ਿਤ ਹੈ, ਉਹ ਪ੍ਰਕਾਸ਼ ਸਰੂਪ ਹੈ। ਤੇ ਬੋਲੇ ਬੈਣ, ਉਹਦੇ ਵਿਚੋਂ ਬੜੀ ਸੋਹਣੀ ਮਿੱਠੀ ਆਵਾਜ਼ ਆ ਰਹੀ ਅਨਹਦ ਧੁਨ ਦੀ, ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਉਹ ਅੰਦਰ ਵਸਿਆ ਹੋਇਆ ਸਾਡੇ। ਲੰਮਾ ਨੱਕ ਕਾਲੇ ਤੇਰੇ ਨੈਣ, ਉਹਦੇ ਵਿਚ ਸੁੰਦਰਤਾ ਬੜੀ ਹੈ, ਇਹ ਨਹੀਂ ਕਿ ਉਹਨੂੰ ਸਾਡੇ ਵਰਗਾ ਨੱਕ ਲੱਗਾ ਹੋਇਆ, ਉਹ ਵੈਸੇ ਹੀ ਉਹਦਾ ਪ੍ਰਭਾਵ ਹੀ ਸੁੰਦਰਤਾ। ਇੱਥੇ ਲੰਮੇ ਨੱਕ ਤੋਂ ਭਾਵ ਇਹ ਹੈ ਸੁੰਦਰ ਹੈ ਚਿਹਰਾ ਉਸਦਾ, ਗੁਣਾਂ ਦੇ ਨਾਲ ਬਖਸ਼ਿਆਂ ਦੇ ਨਾਲ ਭਰਿਆ ਹੋਇਆ। ਕਾਲੇ ਸੋਹਣੇ ਨੈਣ, ਉਹਦੀ ਦ੍ਰਿਸ਼ਟੀ ਜਿਹੜੀ ਇਹ ਬੜੀ ਸੋਹਣੀ ਹੈ, ਉਹਦੀ ਨਜ਼ਰ ਬੜੀ ਸੋਹਣੀ ਹੈ। ਇਸ ਤਰ੍ਹਾਂ ਦਾ ਇੱਕ ਹੰਸ ਹੈ ਸਾਡੇ ਅੰਦਰ। ਕਬ ਹੂੰ ਸਾਹਿਬ ਦੇਖਿਆ ਭੈਣ, ਪੁੱਛਦੇ ਹਨ ਸਖੀ ਨੂੰ ਆਪਣੀ ਭੈਣ ਸਤਸੰਗੀ ਨੂੰ ਬਈ ਤੂੰ ਆਪਣੇ ਅੰਦਰ ਝਾਤੀ ਮਾਰ ਕੇ ਕਦੀ ਆਪਣੇ ਉਸ ਸਾਹਿਬ ਨੂੰ ਅੰਦਰ ਬੈਠੇ ਵੇਖਿਆ ਜਿਹਦੇ ਬੱਗੇ ਕੱਪੜੇ ਹਨ ਤੇ ਸੋਹਣੇ ਜਿਹੜੇ ਆਵਾਜ਼ ਆਉਂਦੀ ਉਹਦੇ ਵਿਚੋਂ ਅਨਹਦ ਧੁਨ ਦੀ। ਲੰਮਾ ਨੱਕ ਕੇ ਭਾਵ ਪੱਤ ਬੜੀ ਵੱਡੀ ਹੈ, ਇੱਜ਼ਤ ਬਹੁਤ ਵੱਡੀ ਹੈ, ਤੇ ਸੋਹਣੀ ਦ੍ਰਿਸ਼ਟੀ ਕਾਲੇ ਨੈਣਾ ਵਰਗੀ, ਇਸ ਤਰ੍ਹਾਂ ਉਹਦਾ ਸੋਹਣਾ ਸਰੂਪ ਕਦੀ ਤੂੰ ਵੇਖਿਆ। ਉਡਾਂ ਉੱਡ ਚੜਾਂ ਅਸਮਾਨ, ਤੇ ਉਹ ਹੰਸ ਜਿਹੜਾ ਨਾ ਉਹਦੇ ਵਿਚ ਬੈਠੀ ਹੋਈ ਸੁਰਤੀ ਕਹਿੰਦੀ ਵੀ ਜੇ ਮੈਂ ਇਸ ਤਰ੍ਹਾਂ ਉੱਡ ਕੇ ਇਥੋਂ, ਸੁਰਤੀ ਉਥੇ ਥੱਲੇ ਵਸੀ ਹੋਈ ਹੈ ਜਿਹੜੀ, ਜੇ ਮੈਂ ਉੱਡ ਕੇ ਅਸਮਾਨ ਤੇ ਚੜ ਜਾ ਭਾਵ ਇਥੋਂ ਤ੍ਰਿਕੁਟੀ ਦੇ ਵਿਚੋਂ ਮਸਤਕ ਦੇ ਅੰਦਰੋਂ ਦੀ ਜਾ ਕੇ ਤੇ ਸਾਰੇ ਥੱਲੇ ਵਾਲੇ ਪਤਾਲ ਦੇ ਵਿਕਾਰ ਛੱਡ ਕੇ ਤੇ ਅਸਮਾਨ ਸ਼ੁੱਧ ਜਿਹੜਾ ਅਸਮਾਨ ਹੈ ਦਸਮ ਦੁਆਰ ਹੈ ਉਹਦੇ ਤੇ ਚੜ ਜਾਵਾਂ। ਗੁਰਮੁਖ ਦੀ ਜਿਹੜੀ ਸੁਰਤੀ ਹੈ ਉਹ ਇਸ ਤਰ੍ਹਾਂ ਇਹ ਸ਼ਬਦ ਕਹਿੰਦੀ ਹੈ ਕਿ ਇਸ ਹੰਸ ਤੋਂ ਨੂੰ ਮਿਲਣ ਵਾਸਤੇ, ਇਸ ਹੰਸ ਨੂੰ ਪ੍ਰਗਟ ਕਰਨ ਵਾਸਤੇ ਜਿਹੜਾ ਬੜਾ ਸੋਹਣਾ ਹੈ, ਮੈਂ ਅਸਮਾਨ ਵਿਚ ਭਾਵ ਥੱਲੇ ਜਿਹੜੇ ਵਿਕਾਰ ਨੇ ਦੁਨੀਆਂ ਦਾ ਮੋਹ ਹੈ ਉਹਨੂੰ ਤਿਆਗ ਕੇ ਉੱਚੇ ਗੁਰੂ ਸ਼ਬਦ ਵਿਚ ਟਿਕ ਜਾਵਾਂ। साहिब समृत तेरा तान। हे मेरे साहिब समर्थ, जो तू अंदर चिट्टे कपड़िया वाला, सोहने बैणा वाला, सोहनिया गल्लां वाला, सोहनी आवाज वाला, लम्बे नक वाला, काले नैणा वाला, तेरे कोलों ऊंट लैके, ताकत लैके उच्चा चढ़ जावां। जल थल डूंगर देखा तीर ते उत्ते चढ़ के मैं जल थल डूंगर, ए शरीर जेड़ा पानी दा ते धरती मिट्टी दा बनिया होया ते डूंगर, एदे विच नौ द्वारे हन, उच्चे नीवे पहाड़ आदि किते विकार, इन्हां नूं अपने किनारे ते कर दिया, देखा तीर साइड ते कर दिया, एक पासे वेखा इन्हां नूं, इन्हां दे किनारे खलो के वेखा भी इह भी हुंदे ने। थान थन अंतर साहिब वीर, क्योंकि इन्हां सारे थावां दे विच भी साहिब दी जिहड़ी है वीर शक्ति वरत रही है। जिन तन साज दिए नाल खंब, पर दूजे पासे हुण बाहरी पक्ष दा वर्णन करदे ने, कहिंदे जिस वाहिगुरु ने इस शरीर नूं साज के नाल आसा ते तृष्णा दे खंभ लाए होए ने, आसा ते तृष्णा दे खंभ लाए होए ने, अत तृष्णा उडने की डंज, और इस संसारी बिरती करके अत दी बहुती तृष्णा होने करके अंदर उड़न दी भटकन दी माया दी डंज जिहड़ी है चितवनी लगी रहिंदी है। नदर करे ता बंदा तीर, जे ओ मेरा साहिब नदर करदा है, जेड़ा चिट्टे कपड़े ते सोहने सोहनी आवाज वाला, लम्बे नक वाला ते काले नैण वाला सोहना साहिब है, जे ओ दृष्टि करदा है ते मेनू धीरज आ जाए, भाव तृष्णा खत्म हो जाए। ज्यों वेखाले त्यों वेखां वीर, जिवें ओ दृष्टि देगा अपनी अख देगा उवे ही मैं वेखांगा, तां ही मैं वेख सकना जो अपनी दृष्टि बख्शदा है वीर। ना एहो तन जाएगा ना जाहेंगे खंभ, उथे परलोक दे विच ना ते इस शरीर ने ना एहो तन जाएगा, ना इन्हे नाल जाना है, ते ना इहदे विच जिहड़े खंभ लगे होए ने, जिहड़े ज्ञान इंद्रे कर्म इंद्रे, ए भी सारे इत्थे रह जाणे। पौणै पाणी अग्नि का संबंध, इन्हां सारियां दा पौण भाव खंभ जिहड़े ने पंज तत् स्थूल इत्थे रह जाणे, बाकी जिहड़े तृष्णा आसा है नाल सूखम शरीर दे चलियां जांदियां। ਤਾਂ ਇਹ ਸਾਰਾ ਪਾਣੀ ਅਗਨੀ ਤੇ ਪਾਣੀ ਦਾ ਸੰਬੰਧ ਜਿਹੜਾ ਇਹ ਟੁੱਟ ਜਾਣਾ, ਭਾਵ ਇਹ ਸਰੀਰ ਸਾਰਾ ਇੱਥੇ ਰਹਿ ਜਾਣਾ ਪੰਜ ਤੱਤ ਜਿਹੜਾ। ਨਾਨਕ ਕਰਮ ਹੋਵੇ ਜਪੀਐ ਕਰ ਗੁਰ ਪੀਰ, ਜੇ ਕਿਰਪਾ ਹੋਵੇ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਜੀ ਇਹ ਉਪਦੇਸ਼ ਦਿੰਦੇ ਹਨ, ਜੇ ਕਿਰਪਾ ਹੋ ਜਾਏ ਤੇ ਗੁਰੂ ਸਾਹਿਬ ਨੂੰ ਗੁਰੂ ਧਾਰਨ ਕਰਕੇ, ਗੁਰੂ ਪੀਰ ਧਾਰਨ ਕਰਕੇ ਅਕਾਲ ਪੁਰਖ ਦਾ ਜਾਪ ਕਰੀਏ ਤਾਂ ਕੀ ਹੁੰਦਾ, ਸੱਚ ਸਮਾਵੈ ਇਹੋ ਸਰੀਰ, ਤਾਂ ਅਖੀਰ ਨੂੰ ਉਹ ਜਿਹੜਾ ਅੰਦਰ ਜਿਹੜਾ ਜੋਤ ਵਾਲਾ ਸਰੀਰ ਹੈ ਨਾ, ਆਤਮ ਸਰੀਰ ਹੈ ਜਿਹੜਾ, ਉਹ ਸਮਾ ਜਾਂਦਾ ਵਾਹਿਗੁਰੂ ਦੇ ਚਰਨਾਂ ਦੇ ਵਿਚ। ਮਲਾਰ ਮਹੱਲਾ ਤੀਜਾ, ਚੌਪ ਦੇ ਘਰ ਪਹਿਲਾ, ਇਕ ਓਅੰਕਾਰ ਸਤਿਗੁਰ ਪ੍ਰਸਾਦ। ਮਲਾਰ ਰਾਗ ਦੇ ਵਿਚ ਤੀਜੇ ਪਾਤਸ਼ਾਹ ਫਰਮਾਉਂਦੇ ਹਨ, ਚਾਰ ਪਦਿਆਂ ਵਾਲਾ ਸ਼ਬਦ ਨੇ ਔਰ ਪਹਿਲੇ ਘਰ ਵਿਚ ਗਾਉਣ ਦਾ ਹੁਕਮ ਹੈ। ਅਕਾਲ ਪੁਰਖ ਇਕ ਸਰਵ ਵਿਆਪਕ ਏਕ ਤੋਂ ਨੇਕ ਹੈ, ਔਰ ਸਤਿਗੁਰ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਨਿਰੰਕਾਰ ਆਕਾਰ ਹੈ, ਆਪੇ ਆਪੇ ਭਰਮ ਭੁਲਾਏ। ਅਕਾਲ ਪੁਰਖ ਜੋ ਨਿਰਾਕਾਰ ਹੈ, ਉਹਨੇ ਆਪ ਹੀ ਆਕਾਰ ਪੈਦਾ ਕੀਤਾ ਸਾਰਾ, ਆਕਾਰੀ ਜਿਹੜੇ ਜੀਵ ਹਨ ਸਾਰੇ ਉਹਨੇ ਬਣਾਏ ਹਨ। ਉਹ ਆਪ ਹੀ ਆਪ ਐਸੀ ਮਾਇਆ ਵਰਤਾਉਂਦਾ ਹੈ ਕਿ ਜੀਵ ਭੁੱਲ ਜਾਂਦੇ ਹਨ, ਉਸਨੂੰ ਭਰਮ ਅਗਿਆਨ ਵਿਚ ਪਾ ਦਿੰਦੇ ਹਨ, ਪਾ ਦਿੱਤਾ ਜਾਂਦਾ ਉਹਨਾਂ ਨੂੰ। ਕਰ 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 ਕਰਤਾ ਆਪੇ ਵੇਖੈ, ਜਿਤ ਭਾਵੈ ਤਿਤ ਲਾਏ। ਇਹਨਾਂ ਨੂੰ ਬਣਾ ਬਣਾ ਕੇ ਕਰਤਾ ਪੁਰਖ ਵੱਖਰੇ ਵੱਖਰੇ ਬਣਾਉਂਦਾ ਹੈ, ਔਰ ਵੇਖਦਾ ਹੈ ਤੇ ਜਿਹੜੇ ਜਿਹੜੇ ਪਾਸੇ ਲਾਉਣਾ ਹੁੰਦਾ ਲਾ ਦਿੰਦਾ ਹੈ। ਸੇਵਕ ਕਹੋ ਏਹਾ ਵਡਿਆਈ, ਜਾਂ ਕਹੋ ਹੁਕਮ ਮਨਾਏ। ਇਕ ਆਪਣੇ ਸੇਵਕ ਤਿਆਰ ਕਰਦਾ, ਉਹਨਾਂ ਨੂੰ ਇਹ ਵਡਿਆਈ ਬਖਸ਼ਦਾ, ਆਪਣਾ ਹੁਕਮ ਮਨਵਾ ਲੈਂਦਾ ਉਹਨਾਂ ਕੋਲੋਂ। ਆਪਣਾ ਭਾਣਾ ਆਪੇ ਜਾਣੈ, ਗੁਰ ਕਿਰਪਾ ਤੇ ਲਹੀਐ। ਉਹ ਕੀ ਕਰਾਉਣਾ ਚਾਹੁੰਦਾ, ਕੀ ਬਣਾਉਣਾ ਚਾਹੁੰਦਾ, ਉਹ ਆਪ ਹੀ ਜਾਣਦੇ ਸੱਚੇ ਪਾਤਸ਼ਾਹ ਜੀ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪ੍ਰਾਪਤੀ ਹੁੰਦੀ ਹੈ। ਏਹਾ ਸਖਤ ਸਿਵੈ ਘਰ ਆਵੈ ਜੀਵਨ ਦਿਆ ਮਰ ਰਹੀ ਹੈ ਰਹਾਉ। ਇਹ ਜਿਹੜੀ ਸ਼ਕਤ ਸਰੀਰ ਦੇ ਅੰਦਰ ਸ਼ਕਤੀ ਹੈ, ਮਾਇਆ ਦਾ ਪੱਖ ਹੈ, ਉਹ ਸ਼ਿਵੈ ਭਾਵ ਜੋ ਆਤਮ ਰਾਮ ਹੈ, ਆਤਮ ਸਰੂਪ ਹੈ, ਉਹਦੇ ਵਿਚ ਉਹਦੇ ਅੰਡਰ ਰਵੇ, ਉਹਦੇ ਪ੍ਰਭਾਵ ਉਹਦੇ ਥੱਲੇ ਕੰਮ ਕਰੇ ਮਾਇਆ, ਤਾਂ ਕਰਦੀ ਏ ਜੇ ਜਿਉਂਦੇ ਜੀ ਸੰਸਾਰ ਦੀਆਂ ਵਾਸ਼ਨਾਵਾਂ ਵੱਲੋਂ ਮਰੇ ਰਹੀਏ ਤਾਂ। ਵਿਸ਼ਰਾਮ ਦੇ ਕੇ ਕਹਿੰਦੇ ਹਨ, ਵੇਦ ਪੜੈ ਪੜ ਵਾਦ ਵਖਾਣ ਹੈ ਬ੍ਰਹਮਾ ਵਿਸ਼ਨ ਮਹੇਸ਼ਾ। ਪਰ ਆਮ ਦੁਨੀਆਂ ਵਿਚ ਹੁੰਦਾ ਕੀ ਹੈ, ਵਿਦਵਾਨ ਲੋਕ ਕੀ ਕਰਦੇ ਨੇ, ਵੇਦ ਪੜ ਪੜ ਕੇ ਵਿਵਾਦ ਬਹਿਸ਼ਾਂ ਲੜਾਈ ਪੈਦਾ ਕਰਦੇ, ਬ੍ਰਹਮੇ ਤੇ ਵਿਸ਼ਨੂੰ ਤੇ ਮਹੇਸ਼ ਸ਼ਿਵਜੀ ਤੇ ਵਿਸ਼ਨੂੰ ਦੀਆਂ ਗੱਲਾਂ ਸੁਣਾਉਂਦੇ ਰਹਿੰਦੇ ਹਨ ਲੋਕਾਂ ਨੂੰ। ਇਹ ਤ੍ਰੈ ਗੁਣ ਮਾਇਆ ਜਿਨ ਜਗਤ ਭੁਲਾਇਆ ਜਨਮ ਮਰਨ ਕਾ ਸਹਿਸਾ। ਤੇ ਇਹ ਤਿੰਨ ਜਿਹੜੇ ਦੇਵਤੇ ਨੇ, ਇਨ੍ਹਾਂ ਦੇ ਤਿੰਨ ਗੁਣ ਕਿਹੜੇ ਨੇ, ਤ੍ਰੈ ਗੁਣ ਨੇ, ਤ੍ਰੈ ਗੁਣੀ ਰਜੋ ਤਮੋ ਸਤੋਰ। ਇਨ੍ਹਾਂ ਦੀਆਂ ਕਹਾਣੀਆਂ ਨੇ ਜਿਹੜੀਆਂ, ਉਹ ਸਾਰੀਆਂ ਇਨ੍ਹਾਂ ਤਿੰਨਾਂ ਗੁਣਾਂ ਨਾਲ ਸੰਬੰਧ ਰੱਖਦੀਆਂ ਨੇ। ਇਸ ਤਰ੍ਹਾਂ ਉਨ੍ਹਾਂ ਤਿੰਨਾਂ ਗੁਣਾਂ ਦੇ ਰਾਹੀਂ ਜਗਤ ਨੂੰ ਭੁਲਾਇਆ ਹੋਇਆ ਅਕਾਲ ਪੁਰਖ ਨੇ ਮਾਇਆ ਦੇ ਸਰੂਪ ਦੇ ਵਿਚ, ਔਰ ਜਨਮ ਮਰਨ ਦਾ ਸੰਸਾ ਪਿਆ ਰਹਿੰਦਾ ਲੋਕਾਂ ਨੂੰ। ਗੁਰ ਪ੍ਰਸਾਦੀ ਏਕੋ ਜਾਣੈ ਚੂਕੈ ਮਨੋ ਅੰਦੇਸਾ। ਪਰ ਜੇ ਗੁਰੂ ਵਾਲਾ ਬਣੇ, ਗੁਰੂ ਸਾਹਿਬ ਦੀ ਕਿਰਪਾ ਹੋਵੇ ਤਾਂ ਇਕੋ ਨੂੰ ਜਾਣ ਲੈ, ਇਹ ਸਾਰੇ ਸੰਸਾਰ ਦੇ ਵਿਚ ਇਕ ਸਰੂਪ ਨੂੰ ਜਾਣ ਲਵੇ ਤਾਂ ਮਨ ਦੇ ਵਿਚੋਂ ਅੰਦੇਸ਼ਾ ਜਿਹੜਾ ਦੁੱਖ ਹੈ ਦੂਰ ਹੋ ਜਾਂਦਾ ਹੈ। ਹਮ ਦੀਨ ਮੂਰਖ ਅਵਿਚਾਰੀ ਤੁਮ ਚਿੰਤਾ ਕਰੋ ਹਮਾਰੀ। ਜਿਨ੍ਹਾਂ ਨੂੰ ਅਰਦਾਸ ਦੀ ਜਾਚ ਆ ਗਈ, ਉਹ ਫਿਰ ਅਰਦਾਸ ਕਰਦੇ, ਮਹਾਰਾਜ ਅਸੀਂ ਮੂਰਖ ਤੇ ਐ ਵਿਚਾਰੀ ਹਾਂ, ਭਾਵ ਕੋਈ ਸਾਡੇ ਵਿਚ ਸਮਝਦਾਰੀ ਨਹੀਂ ਹੈ, ਕੋਈ ਬੁੱਧ ਨਹੀਂ ਹੈ, ਤੁਸੀਂ ਚਿੰਤਾ ਕਰੋ ਸਾਡੀ ਮੂਰਖਾਂ ਦੀ। ਹੋ ਦਿਆਲ ਕਰ ਦਾਸ ਦਾਸਾਂ ਕਾ ਸੇਵਾ ਕਰੀ ਤੁਮਾਰੀ। ਦਿਆਲੂ ਹੋਵੋ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਦਾਸਾਂ ਦੇ ਦਾਸ ਬਣ ਜਾਈਏ ਤਾਂ ਕਿ ਤੁਹਾਡੀ ਸੇਵਾ ਕਰ ਸਕੀਏ। ਏਕ ਨਿਧਾਨ ਦੇਹ ਤੂੰ ਆਪਣਾ ਅਹਿਨਿਸ ਨਾਮ ਵਖਾਣੀ। ਇਕ ਨਿਧਾਨ ਇਕ ਖਜ਼ਾਨਾ ਤੂੰ ਬਖਸ਼ ਦੇ ਆਪਣਾ ਕਿਰਪਾ ਕਰਕੇ, ਕਿ ਅਹਿਨਿਸ ਦਿਨ ਰਾਤ ਤੇਰਾ ਨਾਮ ਜਿਹੜਾ ਉਹਦਾ ਵਖਿਆਣ ਕਰਦੇ ਰਹੀਏ, ਜਪਦੇ ਰਹੀਏ। ਕਹਿਤ ਨਾਨਕ ਗੁਰ ਪ੍ਰਸਾਦੀ ਬੂਝੋ ਕੋਈ ਐਸਾ ਕਰੇ ਵਿਚਾਰਾ। ਗੁਰੂ ਦੀ ਕਿਰਪਾ ਦੇ ਨਾਲ ਇਸ ਗੱਲ ਨੂੰ ਬੁਝੋ, ਪਾਤਸ਼ਾਹ ਨਾਨਕ ਜੀ ਕਹਿੰਦੇ ਹਨ, ਇਸ ਗੱਲ ਨੂੰ ਬੁਝੋ, ਕੋਈ ਇਸ ਤਰ੍ਹਾਂ ਦੀ ਵਿਚਾਰ ਕਰਨ ਵਾਲਾ ਹੋਵੇ ਤਾਂ। ਜਿਉਂ ਜਲ ਉਪਰ ਫੇਨ ਬੁਦਬਦਾ ਪੈਸਾ ਇਹੋ ਸੰਸਾਰ ਆ। ਜਿਵੇਂ ਪਾਣੀ ਦੇ ਉੱਤੇ ਝੱਗ ਬਣ ਜਾਂਦੀ, ਉਹਦੇ ਬੁਲਬਲੇ ਬਣ ਜਾਂਦੇ, ਸੰਸਾਰ ਦੇ ਸਾਰੀ ਰਚਨਾ ਇਸ ਤਰ੍ਹਾਂ ਦੀ ਹੈ। ਜਿਸ ਤੇ ਹੋਵਾ ਤਿਸੈ ਸਮਾਣਾ ਚੂਕ ਗਿਆ ਪਾਸਾਰਾ। ਜਿਹਦੇ ਤੋਂ ਪੈਦਾ ਹੁੰਦਾ ਪਸਾਰਾ, ਉਹਦੇ ਵਿਚ ਹੀ ਸਮਾ ਜਾਂਦਾ ਹੈ, ਉਹਦੇ ਵਿਚ ਹੀ ਸਮਾ ਜਾਣਾ ਹੈ। ਪਸਾਰਾ ਸਾਰਾ ਚੂਕ ਗਿਆ ਭਾਵ ਸਮੇਟਿਆ ਜਾਂਦਾ, ਖਤਮ ਹੋ ਜਾਂਦਾ ਹੈ। ਮਲਾਰ ਮਹੱਲਾ ਤੀਜਾ ਜਿੰਨੀ ਹੁਕਮ ਪਛਾਣਿਆ ਸੇ ਮੇਲੇ ਹਉਮੈ ਸ਼ਬਦ ਜਲਾਏ। ਜਿਨ੍ਹਾਂ ਨੇ ਅਕਾਲ ਪੁਰਖ ਦਾ ਹੁਕਮ ਪਹਿਚਾਣ ਲਿਆ ਹੈ, ਉਹ ਅਕਾਲ ਪੁਰਖ ਨੇ ਆਪਣੇ ਚਰਨਾਂ ਦੇ ਵਿਚ ਮੇਲ ਲਏ ਹਨ, ਗੁਰੂ ਕੇ ਸ਼ਬਦ ਦੁਆਰਾ ਉਨ੍ਹਾਂ ਨੇ ਆਪਣੀ ਹਉਮੈ ਨੂੰ ਜਲਾ ਦਿੱਤਾ, ਸਾੜ ਦਿੱਤਾ ਹੈ। ਸੱਚੀ ਭਗਤ ਕਰਹਿ ਦਿਨ ਰਾਤੀ ਸੱਚ ਰਹੇ ਲਿਵਲਾਏ। ਉਹ ਲਗਾਤਾਰ ਸੱਚੀ ਭਗਤੀ ਕਰਦੇ ਹਨ ਦਿਨ ਰਾਤ, ਔਰ ਸੱਚੇ ਨਾਮ ਦੇ ਵਿਚ ਲਿਵ ਲਾ ਕੇ ਰੱਖਦੇ ਹਨ। ਸਦਾ ਸੱਚ ਹਰ ਵੇਖਦੇ ਗੁਰ ਕੈ ਸ਼ਬਦ ਸੁਭਾਏ। ਉਹ ਸਦਾ ਹੀ ਸੱਚੇ ਅਕਾਲ ਪੁਰਖ ਦਾ ਪ੍ਰਕਾਸ਼ ਸਾਰੇ ਪਾਸੇ ਵੇਖਦੇ ਹਨ। ਗੁਰੂ ਕੇ ਸ਼ਬਦ ਦੇ ਨਾਲ ਸਹਿ ਸੁਭਾਏ ਹੀ ਉਨ੍ਹਾਂ ਦੀ ਇਸ ਤਰ੍ਹਾਂ ਦੀ ਦ੍ਰਿਸ਼ਟੀ ਬਣ ਜਾਂਦੀ ਹੈ। ਮਨ ਰੇ ਹੁਕਮ ਮਨ ਸੁਖ ਹੋਏ। ਹੇ ਮੇਰੇ ਮਨ, ਵਾਹਿਗੁਰੂ ਦਾ ਹੁਕਮ ਮੰਨ ਕੇ ਹੀ ਸੁਖ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਪ੍ਰਭ ਭਾਣਾ ਆਪਣਾ ਭਾਵਦਾ ਜਿਸ ਬਖਸ਼ੇ ਤਿਸ ਬਿਗਨ ਨਾ ਕੋਏ ਰਹਾਉ। ਪ੍ਰਭੂ ਨੂੰ ਆਪਣਾ ਭਾਣਾ ਹੀ ਚੰਗਾ ਲੱਗਦਾ, ਜਿਹੜੇ ਉਹਨੇ ਲਾਈਨ ਬਣਾਈ ਹੈ ਉਹਦੇ ਵਿਚ ਚੱਲਣਾ, ਹੁਕਮ ਵਿਚ ਚੱਲਣਾ, ਸ਼ਬਦ ਅਨੁਸਾਰ ਚੱਲਣਾ ਉਸ ਨੂੰ ਚੰਗਾ ਲੱਗਦਾ ਹੈ। ਜਿਸ ਨੂੰ ਇਹ ਦਾਤ ਬਖਸ਼ ਦਿੰਦਾ ਉਹਨੂੰ ਕੋਈ ਵਿਘਨ ਨਹੀਂ ਲੱਗਦਾ ਜੀਵਨ ਦੇ ਵਿਚ। ਵਿਸ਼ਰਾਮ ਦੇ ਕੇ ਕਹਿੰਦੇ ਹਨ, ਤ੍ਰੈ ਗੁਣ ਸਭਾ ਧਾਤ ਹੈ ਨਾ ਹਰ ਭਗਤ ਨਾ ਭਾਏ। ਪਰ ਤਿੰਨ ਗੁਣਾਂ ਦੀ ਮਾਇਆ ਦੇ ਵਿਚ ਫਸ ਕੇ ਜਿਹੜੀ ਭੱਜ ਦੌੜ ਹੈ ਉਹਦੇ ਵਿਚ ਨਾ ਭਗਤੀ ਹੁੰਦੀ ਏ ਨਾ ਭਾਵਨਾ ਬਣਦੀ ਮਨ ਦੇ ਅੰਦਰ। ਗਤ ਮੁਕਤ ਕਦੇ ਨਾ ਹੋਵਈ ਹੋਮੈ ਕਰਮ ਕਮਾਏ, ਐਸੇ ਗੁਰਮੁਖਾਂ ਦੀ ਕਦੀ ਗਤੀ ਮੁਕਤੀ ਨਹੀਂ, ਐਸੇ ਮਨੁੱਖਾਂ ਦੀ ਕਦੀ ਮੁਕਤੀ ਨਹੀਂ ਹੁੰਦੀ, ਕਦੀ ਗਤੀ ਨਹੀਂ ਹੁੰਦੀ, ਉੱਚੀ ਅਵਸਥਾ ਨਹੀਂ ਬਣਦੀ। ਹੋਮੈ ਕਰਕੇ ਜੇ ਉਹ ਕਰਮ ਵੀ ਕੋਈ ਕਰਦੇ ਹਨ ਤੇ ਹੋਮੈ ਬਸ ਕਰਦੇ ਰਹਿੰਦੇ ਹਨ। ਸਾਹਿਬ ਭਾਵੈ ਸੋ ਥੀਐ ਪਈਐ ਕਿਰਤ ਫਿਰਾਹੇ, ਜਿਹੜਾ ਸਾਹਿਬ ਨੂੰ ਭਾਉਂਦਾ ਭਾਵ ਚੰਗਾ ਲੱਗਦਾ ਉਹ ਉਹਨਾਂ ਨੂੰ ਚੰਗਾ ਲੱਗੇ ਉਹੀ ਮਨੁੱਖ ਪ੍ਰਵਾਨ ਕਰ ਲੈ। ਸਾਹਿਬ ਭਾਵੈ ਸੋ ਥੀਐ, ਸਾਹਿਬ ਨੂੰ ਇਸ ਤਰ੍ਹਾਂ ਭਾਉਂਦਾ ਕਿ ਉਹਨਾਂ ਦੇ ਜਿਹੜੇ ਪਿਛਲੇ ਕਰਮ ਨੇ ਉਹਦੇ ਮੁਤਾਬਕ, ਉਹਨਾਂ ਦੇ ਸੁਭਾਅ ਦੇ ਮੁਤਾਬਕ ਕੀਤੇ ਹੋਏ ਕਰਮਾਂ ਦੇ ਅਨੁਸਾਰ ਉਹ ਫਿਰਦੇ ਰਹਿੰਦੇ ਹਨ। ਸਤਿਗੁਰ ਭੇਟਿਆ ਮਨ ਮਰ ਰਹਿ ਹਰ ਨਾਮ ਵਸੈ ਮਨ ਆਏ, ਇਸ ਤਰ੍ਹਾਂ ਸਤਿਗੁਰੂ ਨੂੰ ਸਾਹਿਬ ਨੂੰ ਭੇਟਣ ਕਰਕੇ, ਸ਼ਬਦ ਨੂੰ ਭੇਟਣ ਕਰਕੇ, ਮਨ ਕਰਕੇ ਜੇ ਮਰ ਰਹੇ ਭਾਵ ਮਨ ਨੂੰ ਮਾਰ ਕੇ ਕੰਮ ਕਰੇ, ਇਸ ਤਰ੍ਹਾਂ ਹਰੀ ਦਾ ਨਾਮ ਮਨ ਦੇ ਵਿਚ ਆਣ ਟਿਕਦਾ ਵਸ ਜਾਂਦਾ ਹੈ। ਇਸ ਕੀ ਕੀਮਤ ਨਾ ਪਵੇ ਕਹਿਣਾ ਕਿਛੂ ਨਾ ਜਾਏ, ਉਸ ਅਵਸਥਾ ਦੀ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਕੋਈ ਕੀਮਤ ਨਹੀਂ ਪਾ ਸਕਦਾ ਔਰ ਉਹਦੇ ਬਾਰੇ ਕਿਹਾ ਵੀ ਕੁਝ ਨਹੀਂ ਜਾ ਸਕਦਾ। ਚੌਥੇ ਪਦ ਵਾਸਾ ਹੋਇਆ ਸੱਚੈ ਰਹਿ ਸਮਾਏ, ਉਸ ਗੁਰਮੁਖ ਦੀ ਚੌਥੀ ਜਿਹੜੀ ਅਵਸਥਾ ਮੁਕਤ ਅਵਸਥਾ ਹੈ ਉਹਦੇ ਤੇ ਉਹਦਾ ਨਿਵਾਸ ਰਹਿੰਦਾ ਸੁਰਤੀ ਦਾ ਔਰ ਸਦਾ ਸੱਚੇ ਸ਼ਬਦ ਵਿਚ ਸਮਾਇਆ ਰਹਿੰਦਾ। ਮੇਰਾ ਹਰ ਪ੍ਰਭ ਅਗਮ ਅਗੋਚਰ ਹੈ ਕੀਮਤ ਕਹਿਣ ਨਾ ਜਾਏ, ਮੇਰਾ ਜਿਹੜਾ ਹਰੀ ਪ੍ਰਭੂ ਅਕਾਲ ਪੁਰਖ ਹੈ ਉਹ ਅਗਮ ਬੇਪਰਵਾਹ ਅਗੋਚਰ ਪਕੜ ਵਿਚ ਨਹੀਂ ਆਉਂਦਾ, ਉਹਦੀ ਕੀਮਤ ਨਹੀਂ ਕਹੀ ਜਾ ਸਕਦੀ। ਗੁਰਪ੍ਰਸਾਦੀ ਬੂਝੀਐ ਸ਼ਬਦੇ ਕਾਰ ਕਮਾਏ, ਗੁਰੂ ਦੀ ਕਿਰਪਾ ਨਾਲ ਉਹਦੀ ਉੱਚ ਅਵਸਥਾ ਨੂੰ ਸ਼ਬਦ ਦੁਆਰਾ ਕਾਰ ਕਮਾ ਕੇ ਹੀ ਬੁਝਿਆ ਜਾ ਸਕਦਾ ਹੈ। ਨਾਨਕ ਨਾਮ ਸਲਾਹੇ ਤੂੰ ਹਰ ਹਰ ਦਰ ਸੋਭਾ ਪਾਏ, ਨਾਨਕ ਨਾਮ ਸਲਾਹੇ ਤੂੰ, ਉਸ ਵਾਹਿਗੁਰੂ ਦਾ ਜਿਹੜਾ ਹਰੀ ਨਾਮ ਹੈ, ਨਾਨਕ ਨਾਮ ਸਲਾਹੇ ਤੂੰ ਹਰ, ਹਰੀ ਦਾ ਨਾਮ ਸਲਾਉਣ ਦੇ ਨਾਲ ਪਾਤਸ਼ਾਹ ਕਹਿੰਦੇ ਹਰ ਦਰ ਸੋਭਾ ਪਾਏ, ਹਰੀ ਦੇ ਦਰ ਤੇ ਸੋਭਾ ਪ੍ਰਾਪਤ ਹੁੰਦੀ ਹੈ। ਮਲਾਰ ਮਹੱਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਝੈ ਜਿਸ ਨੂੰ ਨਦਰ ਕਰੇ, ਕੋਈ ਵਿਰਲਾ ਗੁਰੂ ਦੇ ਹੁਕਮ ਤੇ ਚੱਲ ਕੇ ਅਸਲ ਸਚਾਈ ਨੂੰ ਤੱਤ ਨੂੰ ਸਮਝਦਾ ਹੈ ਔਰ ਜਿਹਦੇ ਉੱਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਉਸ ਨੂੰ ਇਹ ਪ੍ਰਾਪਤੀ ਹੁੰਦੀ ਹੈ। ਗੁਰ ਬਿਨ ਦਾਤਾ ਕੋਈ ਨਾਹੀ ਬਖਸ਼ੇ ਨਦਰ ਕਰੇ, ਪੂਰੇ ਗੁਰੂ ਤੋਂ ਬਿਨਾਂ ਕੋਈ ਦਾਤਾ ਨਹੀਂ ਹੈ ਔਰ ਪੂਰਾ ਗੁਰੂ ਹੀ ਜਿਹਦੇ ਉੱਤੇ ਬਖਸ਼ਿਸ਼ ਕਰਦਾ ਔਰ ਦ੍ਰਿਸ਼ਟੀ ਕਰੇ ਉਸ ਨੂੰ ਬਖਸ਼ ਸਕਦਾ ਹੈ। ਗੁਰ ਮਿਲਿਆ ਸ਼ਾਂਤ ਉਪਜੈ ਅਣਦਿਨ ਨਾਮ ਲਏ, ਗੁਰੂ ਸਾਹਿਬ ਨੂੰ ਮਿਲ ਕੇ ਸ਼ਾਂਤੀ ਮਨ ਦੀ ਇਕਾਗਰਤਾ ਠੰਡ ਧੀਰਜ ਪ੍ਰਾਪਤ ਹੁੰਦੀ ਹੈ ਔਰ ਅਣਦਿਨ ਦਿਨ ਰਾਤ ਨਾਮ ਦੇ ਵਿਚ ਸੁਰਤ ਲੱਗੀ ਰਹਿੰਦੀ ਹੈ। ਮੇਰੇ ਮਨ ਹਰ ਅੰਮ੍ਰਿਤ ਨਾਮ ਧਿਆਏ, ਇਸ ਕਰਕੇ ਇਹ ਮੇਰੇ ਮਨ ਹਰੀ ਦੇ ਅੰਮ੍ਰਿਤ ਰੂਪੀ ਮਿੱਠੇ ਨਾਮ ਨੂੰ ਧਿਆਉਣਾ ਚਾਹੀਦਾ ਹੈ। ਸਤਿਗੁਰ ਪੁਰਖ ਮਿਲੈ ਨਾਉ ਪਾਈਐ ਹਰ ਨਾਮੇ ਸਦਾ ਸਮਾਏ, ਜਦੋਂ ਸਤਿਗੁਰ ਪੁਰਖ ਬਾਣੀ ਸਰੂਪ ਦੇ ਵਿਚ ਮਿਲਾਪ ਹੁੰਦਾ ਹੈ ਤਾਂ ਨਾਮ ਦੀ ਪ੍ਰਾਪਤੀ ਹੁੰਦੀ ਹੈ ਔਰ ਹਰੀ ਦੇ ਨਾਮ ਦੇ ਵਿਚ ਸਿੱਖ ਦੀ ਸੁਰਤੀ ਸਮਾ ਜਾਂਦੀ ਹੈ। ਰਹਾਉ ਮਨਮੁਖ ਸਦਾ ਵਿਛੁੜੇ ਫਿਰੈ ਕੋਏ ਨਾ ਕਿਸ ਹੀ ਨਾਲ, ਮਨਮੁਖ ਸਦਾ ਵਿਛੜੇ ਅਕਾਲ ਪੁਰਖ ਤੋਂ ਤੇ ਵਿਛੜੇ ਹਨ, ਬਾਕੀ ਵੀ ਜਿੱਥੇ ਜਿੱਥੇ ਉਨ੍ਹਾਂ ਦੇ ਸੰਬੰਧ ਜੋੜਿਆ ਵਿਛੋੜਾ ਹੀ ਪੈਣਾ ਉਨ੍ਹਾਂ ਨੂੰ, ਉਨ੍ਹਾਂ ਦੇ ਨਾਲ ਇਕ ਦੂਜੇ ਦੇ ਨਾਲ ਕੋਈ ਨਹੀਂ ਨਿਭ ਸਕਦਾ। ਹੋਮੈ ਵੱਡਾ ਰੋਗ ਹੈ ਸਿਰ ਮਾਰੇ ਜਮਕਾਲ, ਕਿਉਂਕਿ ਉਨ੍ਹਾਂ ਦੇ ਵਿਚ ਵੱਡਾ ਹੋਮੈ ਦਾ ਰੋਗ ਪ੍ਰਗਟ ਹੋਇਆ ਹੈ ਔਰ ਉਨ੍ਹਾਂ ਦੇ ਸਿਰ ਦੇ ਉੱਤੇ ਮੌਤ ਜਿਹੜਾ ਜਮਕਾਲ ਹੈ ਉਹ ਖੜਾ ਮਾਰਨ ਵਾਸਤੇ ਤਿਆਰ ਖੜਾ ਹੈ। ਗੁਰਮਤ ਸਤ ਸੰਗਤ ਨਾ ਵਿਛੋੜੈ, ਜਿਹੜੇ ਗੁਰੂ ਦੀ ਮਤ ਧਾਰਨ ਕਰਦੇ ਹਨ ਸਤ ਸੰਗਤ ਕਰਦੇ ਹਨ ਉਹ ਕਦੀ ਨਹੀਂ ਵਿਛੜਦੇ। ਅਣਦਿਨ ਨਾਮ ਸੰਭਾਲ ਔਰ ਅਣਦਿਨ ਦਿਨ ਰਾਤ ਨਾਮ ਦੀ ਸੰਭਾਲ ਕਰਦੇ ਹਨ, ਦੂਸਰਿਆਂ ਨੂੰ ਜਮਕਾਲ ਦੀ ਮਾਰ ਖਾਣੀ ਪੈਂਦੀ ਹੈ। ਸਭ ਨਾ ਕਰਤਾ ਏਕ ਤੂੰ ਨਿਤ ਕਰ ਦੇਖ ਹੈ ਵਿਚਾਰ, ਹੈ ਸਾਰਿਆਂ ਦਾ ਦਾਤਾ ਤੂੰ ਇੱਕ ਹੀ ਹੈ, ਜਿਹੜੇ ਵੀ ਹਨ ਸਾਰਿਆਂ ਦਾ ਤੂੰ ਇੱਕੋ ਦਾਤਾ ਔਰ ਨਿਤ ਵਿਚਾਰ ਕਰਕੇ ਵੇਖਦਾ ਹੈ। ਇੱਕ ਗੁਰਮੁਖ ਆਪ ਮਿਲਾਇਆ ਬਖਸ਼ੇ ਭਗਤ ਭੰਡਾਰ, ਇੱਕ ਗੁਰਮੁਖਾਂ ਦੇ ਰੂਪ ਦੇ ਵਿੱਚ ਗੁਰਮੁਖ ਬਣ ਕੇ ਆਪ ਮਿਲਾਇਆ, ਉਹਨਾਂ ਨੂੰ ਤੂੰ ਆਪਣੇ ਆਪ ਦੇ ਵਿੱਚ ਮਿਲਾ ਲਿਆ ਹੈ ਔਰ ਭਗਤੀ ਦੇ ਭੰਡਾਰ ਜਿਹੜੇ ਉਹਨਾਂ ਨੂੰ ਬਖਸ਼ ਦਿੱਤੇ ਹਨ। ਤੂੰ ਆਪੇ ਸਭ ਕਿਸ ਜਾਣਦਾ ਕਿਸੇ ਆਗੈ ਕਰੀ ਪੁਕਾਰ, ਹੇ ਅਕਾਲ ਪੁਰਖ ਤੂੰ ਆਪ ਹੀ ਸਭ ਕੁਝ ਜਾਣਨ ਵਾਲਾ ਹੈ, ਕਿਹਦੇ ਅੱਗੇ ਹੋਰ ਕਿਸ ਅੱਗੇ ਪੁਕਾਰ ਕਰੀਏ। ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ, ਅਕਾਲ ਪੁਰਖ ਦਾ ਨਾਮ ਬਹੁਤ ਹੀ ਮਿੱਠਾ ਅੰਮ੍ਰਿਤ ਸਰੂਪ ਹੈ, ਬਖਸ਼ਿਸ਼ ਦੇ ਨਾਲ ਪ੍ਰਾਪਤ ਹੁੰਦਾ ਹੈ। ਆਨੰਦਿਨ ਹਰ ਹਰ ਉਚਰੈ ਗੁਰ ਕੈ ਸਹਿਜ ਸੁਭਾਏ, ਜੇ ਗੁਰੂ ਕਾ ਸਿੱਖ ਆਨੰਦਿਨ ਦਿਨ ਰਾਤ ਹਰ ਹਰ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰੇ, ਗੁਰੂ ਦੇ ਨਾਲ ਸਹਿਜ ਸੁਭਾਏ ਭਾਵ ਸਹਿਜ ਮਨ ਹੱਠ ਤੋਂ ਬਿਨਾਂ ਜਪੇ ਤਾਂ ਸੋਹਣੇ ਸੁਭਾਅ ਦੇ ਨਾਲ ਜਪੇ। ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਏ, ਪਾਤਸ਼ਾਹ ਗੁਰਦੇਵ ਜੀ ਤੀਜੇ ਪਾਤਸ਼ਾਹ ਕਹਿੰਦੇ ਨਾਮ ਹੀ ਸਭ ਤੋਂ ਵੱਡਾ ਖਜ਼ਾਨਾ ਹੈ, ਇਸ ਕਰਕੇ ਨਾਮ ਨਾਲ ਹੀ ਚਿੱਤ ਲਾਉਣਾ ਚਾਹੀਦਾ ਹੈ। ਮਲਾਰ ਮਹੱਲਾ ਤੀਜਾ ਗੁਰਸਾਲਾ ਹੀ ਸਦਾ ਸੁਖਦਾਤਾ ਪ੍ਰਭ ਨਾਰਾਇਣ ਸੋਈ, ਮਹਾਰਾਜ ਕਹਿੰਦੇ ਐਸੇ ਗੁਰੂ ਦੀ ਸਦਾ ਸਲਾਹਤਾ ਕਰਨੀ ਚਾਹੀਦੀ ਜਿਹੜਾ ਸੁਖਾਂ ਦਾ ਦਾਤਾ ਹੈ ਔਰ ਪ੍ਰਭੂ ਨਾਰਾਇਣ ਸਰੂਪ ਹੈ। ਜਿਹੜਾ ਗੁਰ ਪ੍ਰਸਾਦ ਪਰਮ ਪਦ ਪਾਇਆ ਵੱਡੀ ਵਡਿਆਈ ਹੋਈ, ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਉੱਚੀ ਪਦਵੀ ਦੀ ਪ੍ਰਾਪਤੀ ਹੁੰਦੀ ਹੈ ਔਰ ਵੱਡੀ ਉਸਤ ਤੇ ਵਡਿਆਈ ਦੀ ਦਾਤ ਤੇ ਇੱਜ਼ਤ ਪ੍ਰਾਪਤ ਹੁੰਦੀ ਹੈ। ਅਨਦਿਨ ਗੁਣ ਗਾਵੈ ਨਿਤ ਸਾਚੇ ਸੱਚ ਸਮਾਵੈ ਸੋਈ, ਔਰ ਦਿਨ ਰਾਤ ਐਸੇ ਸੱਚੇ ਪਾਤਸ਼ਾਹ ਦੇ ਗੁਣ ਗਾ ਕੇ ਸੱਚ ਦੇ ਵਿੱਚ ਗੁਰਮੁਖ ਦੀ ਜਿਹੜਾ ਜੀਵਨ ਹੈ ਇਕਮਿਕ ਹੋ ਜਾਂਦਾ ਹੈ। ਮਨ ਰੇ ਗੁਰਮੁਖ ਹਿਰਦੈ ਵਿਚਾਰ, ਹੇ ਮੇਰੇ ਮਨ ਇਸ ਕਰਕੇ ਗੁਰਮੁਖ ਬਣ ਕੇ ਗੁਰੂ ਦੇ ਹੁਕਮ ਤੇ ਚੱਲ ਕੇ ਆਪਣੇ ਅੰਦਰ ਹਿਰਦੇ ਵਿੱਚ ਵਿਚਾਰ ਕਰਕੇ ਵੇਖ। ਤਾਜ ਕੂੜ ਕੁਟੰਬ ਹੋਮੈ ਬਿਖ ਤ੍ਰਿਸ਼ਨਾ, ਚੱਲਣ ਹਿਰਦੈ ਸੰਭਾਲ ਰਹਾਉ, ਇਹ ਸਾਰੀਆਂ ਚੀਜ਼ਾਂ ਤਿਆਗ ਕੇ ਝੂਠ ਪਰਿਵਾਰ ਦਾ ਮੋਹ ਹਉਮੈ ਵਿਕਾਰਾਂ ਦੀ ਜ਼ਹਿਰ ਤ੍ਰਿਸ਼ਨਾ, ਤੇ ਇਥੋਂ ਜਾਣਾ ਮਨ ਦੇ ਵਿਚ ਰੱਖ ਵੀ ਇਥੋਂ ਚਲੇ ਜਾਣਾ ਹੈ, ਵਿਸ਼ਰਾਮ ਦੇ ਕੇ ਕਹਿੰਦੇ ਹਨ। ਸਤਿਗੁਰ ਦਾਤਾ ਰਾਮ ਨਾਮ ਕਾ ਹੋਰ ਦਾਤਾ ਕੋਈ ਨਾਹੀ, ਇਕੋ ਸਤਿਗੁਰੂ ਹੀ ਹੈ ਜੋ ਵਾਹਿਗੁਰੂ ਦੇ ਨਾਮ ਦਾ ਦਾਤਾ ਹੈ, ਹੋਰ ਕੋਈ ਨਾਮ ਦੀ ਦਾਤ ਨਹੀਂ ਦੇ ਸਕਦਾ। ਜੀ ਦਾਨ ਦੇਹ ਤ੍ਰਿਪਤਾਸੇ ਸੱਚਾ ਨਾਮ ਸਮਾਹੀ, ਜੀਵਨ ਦਾਨ ਦੇਣ ਵਾਲੇ ਹਨ ਸਤਿਗੁਰੂ, ਜਿਹਦੇ ਨਾਲ ਜੀਵਨ ਤ੍ਰਿਪਤ ਹੋ ਜਾਂਦਾ ਰੱਜ ਜਾਂਦਾ ਹੈ ਔਰ ਸੱਚੇ ਨਾਮ ਦੇ ਵੀ ਸੁਰਤੀ ਸਮਾ ਜਾਂਦੀ ਤਦ ਰੂਪ ਹੋ ਜਾਂਦੀ ਹੈ। ਅਨ ਦਿਨ ਹਰ ਰਾਵਿਆ ਰਿਦ ਅੰਤਰ ਸਹਿਜ ਸਮਾਦ ਲਗਾਹੀ, ਔਰ ਦਿਨ ਰਾਤ ਗੁਰਮੁਖਾਂ ਨੇ ਐਸੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਜਪਿਆ, ਹਿਰਦੇ ਦੇ ਅੰਦਰ ਰਾਵਿਆ ਭੋਗਿਆ ਹੈ ਔਰ ਉਨ੍ਹਾਂ ਦੇ ਅੰਦਰ ਸਹਿਜ ਸਮਾਧੀ ਲੱਗੀ ਹੋਈ ਹੈ। ਸਤਿਗੁਰ ਸ਼ਬਦੀ ਇਹੋ ਮਨ ਭੇਦਿਆ ਹਿਰਦੈ ਸਾਚੀ ਬਾਣੀ, ਸਤਿਗੁਰਾਂ ਦੇ ਸ਼ਬਦ ਗੁਰਬਾਣੀ ਦੇ ਨਾਲ ਮਨ ਨੂੰ ਬਿੰਨਿਆ ਭਾਵ ਹੁਕਮ ਮੰਨਿਆ ਔਰ ਹਿਰਦੇ ਦੇ ਵਿਚੋਂ ਸੱਚੀ ਨਾਮ ਬਾਣੀ ਧੁਨ ਜਿਹੜੀ ਵਸਤਾ ਹੈ ਧੁਨਾਤਮਕ ਬਾਣੀ ਪੈਦਾ ਹੋਈ ਹੈ। ਮੇਰਾ ਪ੍ਰਭ ਅਲਖ ਨਾ ਜਾਹੀ ਲਖਿਆ ਗੁਰਮੁਖ ਕਥ ਕਹਾਣੀ, ਮਹਾਰਾਜ ਕਹਿੰਦੇ ਸਾਡਾ ਜਿਹੜਾ ਪ੍ਰਭੂ ਹੈ ਉਹ ਅਲਖ ਹੈ, ਲਖਣ ਵਿਚ ਨਹੀਂ ਆਉਂਦਾ, ਗੁਰਮੁਖ ਗੁਰੂ ਦੀ ਕਿਰਪਾ ਦੇ ਨਾਲ ਹੀ ਉਹਦੀ ਅਕਥ ਕਹਾਣੀ ਨੂੰ ਕਥਿਆ ਜਾ ਸਕਦਾ ਹੈ, ਉਹਦੀ ਕਥਾ ਅਕਥ ਹੈ, ਗੁਰੂ ਕਿਰਪਾ ਕਰੇ ਤਾਂ ਉਹਦੀ ਕੁਝ ਗੱਲ ਕਹੀ ਜਾ ਸਕਦੀ ਹੈ। ਆਪੇ ਦਇਆ ਕਰੇ ਸੁਖਦਾਤਾ ਜਪੀਐ ਸਾਰੰਗ ਪਾਣੀ, ਜੇ ਆਪ ਹੀ ਦਇਆ ਕਰਨ ਸੱਚੇ ਪਾਤਸ਼ਾਹ ਜੀ ਤਾਂ ਸੁਖਦਾਤੇ ਜਦੋਂ ਦਇਆ ਕਰਦੇ ਤਾਂ ਸਾਰੰਗ ਪਾਣੀ ਭਾਵ ਜਿਹਦੇ ਹੱਥ ਦੇ ਵਿਚ ਸਾਰੰਗ ਤਨਸ਼ ਭਾਵ ਸ਼ਕਤੀਸ਼ਾਲੀ ਪ੍ਰਭੂ ਉਹਦਾ ਜਾਪ ਕੀਤਾ ਜਾ ਸਕਦਾ ਹੈ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।